सतगुर पुन पुन सीसा बंदो बार बार जगदीसा एकंकार सतगुरु तेह प्रसाद सच होए वाहे गुरु जी की फतेह है बेगन बिनासन सोए जिसमें अमृत ज्ञान है मानक भगत वैराग गुरु ग्रंथ साहिब उदद बंदों करे अनुराग गुरु ग्रंथ साहिब उदद बंदों करे अनुराग सतनाम श्री वाहे गुरु साहिब जियो दोहरा आगे सुनो प्रसंग फिर जो कह लूरियन सीस विहाए तेरा सो मिये चिये कट्टे खूब बनाए
वाहे गुरु जी का खालसा वाहे गुरु जी की फतेह तू सुल्तान कहा हो मियां तेरी कबन बड़ाई जो तू देहे सो कहा स्वामी मैं मूर्ख कहन ना जाई तेरे गुण गावां देहे बुझाई जैसे सच मैं रहूं रजाई पाक परवरदगार दसां पातशाहियां दी जागदी जोत हाजरा हजूर जहरा जहूर सर्व कला भरपूर चवर छतर तखत दे मालक सतगुरु श्री गुरु ग्रंथ साहिब जी महाराज जी दी पवित्र पावन हजूरी च जुड़ बैठी गुरु की साजी और निवाजी हुई गुरु स्वरूप सतगुरां दे परम प्यार च परोती हुई गुरु रंग तिरंगी हुई गुरु का खास रूप गुरु खालसा सात संगत जीओ धनता दे पात्र हो पिछले पैरां दे सजे हुए दीवाना च हाजरियां भर के जगत गुरु धन श्री गुरु तेग बहादुर साहब नौवें पातशाह जी महाराज जी दीयां खुशियां प्राप्त कर रहे हो चल रहे श्री गुरु पंथ दे इतिहास दी चल रही लड़ीवार कथा बहुत ही अदब सत्कार श्रद्धा ते भावना सहित आप जी सरवण कर रहे बाबा बंदा सिंह जी बहादुर पहाड़ी इलाकों नूं सोधन चले ने कहलूरी राजे ने अपनी मदद वास्ते सारे पहाड़ी राजे सद लए हन बाबा जी ने सुनेहा भेजिया कि लड़ाई तो पहला तुसीं अपने कोई पांच जवान भेजो तो साढ़े वलों एक सिंह लड़ेगा ते जेड़ा हारेगा वह जितन वाले की गल मन लेगा ये गल तो सहमति प्रगट करदिया इन्होंने अपने चंगे पांच जवान 500 सिपाहियां समेत भेजे ने इधरों बाबा बंदा सिंह जी का थापड़ा लैके भाई बागड़ सिंह जी उन्हां पंजां दे सामने जा खलोते हैं सतगुरां की दया वरती गुरु कलगीधर पातशाह का तरस होया इना बाल महाराज जी ने भाई बागड़ सिंह जी विच भर दिता कि वह पंजे भाई बागड़ सिंह जी का पैर नहीं हिला सके एक नाल दस्त पंजा किया हाथ दियां हड्डियां कड़का के तोड़ दित्तियां मूँह मायूस करके पिछे जा हो के बह गया अखीर नूं सारे जोर ला हटे तान ला हटे भाई बागड़ सिंह का पैर जमीन चों हिला नहीं सके वापस परत गए इस तरह बाबा बंदा सिंह जी ने फिर दोबारा आख्या कि असी एक निशान साहब लावांगे साडा कोई सिपाही सिंह उत्थे नहीं होवेगा जे तुहाडे कोलो पुट हुंदा तां पुट्टो निशान साहब ना पुट होया तां उहदियां जिहड़ियां रस्सियां ने उही कट दिओ ਤਾਂ ਵੀ ਅਸੀਂ ਤੁਹਾਡੀ ਗੱਲ ਮੰਨ ਲਵਾਂਗੇ। ਰਾਤ ਦੇ ਹਨੇਰੇ ਵਿੱਚ ਨਿਸ਼ਾਨ ਸਾਹਿਬ ਪੁੱਟਣ ਆਏ ਮਹਾਰਾਜ ਜੀ ਦੀ ਕਲਾ ਵਰਤੀ ਨਿਸ਼ਾਨ ਸਾਹਿਬ ਨੂੰ ਟਸ ਤੋਂ ਮਸ ਨਹੀਂ ਕਰ ਸਕੇ। ਜਿਹੜਾ ਰੱਸੀ ਦੇ ਉੱਤੇ ਤਲਵਾਰ ਦਾ ਵਾਰ ਕਰਦਾ ਉਹ ਤਲਵਾਰ ਉਹਦੀ ਉਲਟੀ ਆਪਣੇ ਗਲ ਵਾਲੇ ਪਾਸੇ ਆਉਂਦੀ ਹੈ। ਉੱਥੋਂ ਵੀ ਹਾਰ ਕੇ ਵਾਪਸ ਪਰਤ ਗਏ। ਅਖੀਰ ਪਹਾੜੀਆਂ ਨੇ ਸਲਾਹ ਕੀਤੀ ਵੀ ਹੁਣ ਕਿਲ੍ਹੇ ਦੇ ਵਿੱਚ ਨਜ਼ਰਬੰਦ ਹੋ ਕੇ ਕਿਲ੍ਹਾਬੰਦੀ ਕਰਕੇ ਆਕੀ ਹੋ ਕੇ ਜੰਗ ਲੜੀਏ, ਕਿਉਂਕਿ ਹੁਣ ਤਾਂ ਕੋਈ ਹੋਰ ਰਾਹ ਨਹੀਂ ਹੈ। ਇੱਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਫਿਰ ਵੀ ਗੁਰੂ ਸਾਹਿਬ ਜੀ ਦੇ ਘਰ ਦੀ ਕਲਾ ਨੂੰ ਪ੍ਰਗਟ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪੰਥ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਾਡੇ ਪੁਰਖਿਆਂ ਦਾ ਇਤਿਹਾਸ ਹੈ ਇਹ, ਸਾਡੇ ਵਡੇਰਿਆਂ ਦਾ ਇਤਿਹਾਸ ਹੈ ਜਿਨ੍ਹਾਂ ਦੇ ਅਸੀਂ ਵਾਰਸ ਹਾਂ, ਜਿਨ੍ਹਾਂ ਨੇ ਸਾਡੇ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਨੇ ਵਰਤਮਾਨ ਦੇ ਸਮੇਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਕਿ ਭਵਿੱਖ ਵਿੱਚ ਇਹ ਪੰਥ ਚੜ੍ਹਦੀ ਕਲਾ ਵਿੱਚ ਰਹੇ, ਉਹਦੇ ਵਾਸਤੇ ਆਪਣਾ ਵਰਤਮਾਨ ਕੁਰਬਾਨ ਕਰ ਦਿੱਤਾ ਹੈ। ਇਹੋ ਜਿਹੇ ਮਹਾਂਪੁਰਸ਼ਾਂ ਦਾ, ਇਹੋ ਜਿਹੇ ਸ਼ਹੀਦਾਂ ਦਾ, ਇਹੋ ਜਿਹੇ ਸੂਰਮਿਆਂ ਦਾ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਸੁਨੋ ਪ੍ਰਸੰਗ ਫਿਰ, ਜੋ ਕੈ ਲੂਰੀਅਨ ਸੀਸ ਵਿਹਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ ਸੁਣੋ ਅੱਗੇ ਪ੍ਰਸੰਗ, ਜਿਵੇਂ ਇਹਨਾਂ ਕਹਿਲੂਰੀ ਰਾਜਿਆਂ ਦੇ ਸਿਰਾਂ ਤੇ ਬੀਤੀ ਹੈ ਨਾ, ਇਹਨਾਂ ਦੇ ਸਿਰ ਉੱਤੇ ਜਿਵੇਂ ਵਿਹਾਈ ਹੈ ਉਹ ਹੁਣ ਆਪ ਜੀ ਸਰਵਣ ਕਰੋ।
ਤੇਰਾ ਸੋ ਮੀਏ ਚੀਏ ਕੱਟੇ ਖੂਬ ਬਣਾਏ।
ਜਿਵੇਂ ਇਹਨਾਂ ਦੇ 1300 ਮੀਏ ਚੀਏ ਜਿਹੜੇ ਕਿਲ੍ਹੇ ਦੇ ਵਿੱਚ ਆਕੀ ਸਨ ਉਹ ਵੱਢੇ ਗਏ, ਤਲਵਾਰ ਦੇ ਨਾਲ ਕਿਰਪਾਨ ਭੇਟ ਕਰ ਦਿੱਤੇ ਗਏ, ਉਹ ਹੁਣ ਕਥਾ ਆਪ ਜੀ ਨੂੰ ਸਰਵਣ ਕਰਾਉਂਦੇ ਆ। ਭਾਈ ਰਤਨ ਸਿੰਘ ਜੀ ਕਹਿੰਦੇ ਆਪ ਜੀ ਸਰਵਣ ਕਰੋ।
ਜੋ ਭਈ ਤਬ ਬੰਦੇ ਕਹਿਲੂਰੀਅਨ ਫੁਰਮਾਇਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਹਿਲੂਰੀ ਰਾਜੇ ਨੂੰ ਸੁਨੇਹਾ ਭੇਜਿਆ,
ਤੁਮ ਵੀ ਆਪਣੇ ਕਰਤੱਬ ਦਿਖਾਇਓ।
ਆਖਿਆ ਕਿ ਅਸੀਂ ਤਾਂ ਆਪਣੇ ਸਿੰਘਾਂ ਦੇ ਕਰਤੱਬ ਵਿਖਾ ਦਿੱਤੇ ਆ, ਗੁਰੂ ਘਰ ਦੀ ਕਲਾ ਵੀ ਤੁਹਾਨੂੰ ਵਿਖਾ ਦਿੱਤੀ ਹੈ, ਹੁਣ ਤੁਹਾਡੇ ਵਿੱਚ ਜੇ ਕੋਈ ਕਰਤੱਬ ਹੈ, ਤੁਹਾਡੇ ਚ ਕੋਈ ਤਾਣ ਹੈ ਤਾਂ ਉਹ ਵੀ ਤੁਸੀਂ ਪ੍ਰਗਟ ਕਰਕੇ ਵਿਖਾਓ, ਅਸੀਂ ਵੇਖੀਏ।
ਕੋ ਆਪਣੇ ਗੜ ਆਕੀ ਕਰੋ,
ਤੁਸੀਂ ਆਪਣਾ ਕੋਈ ਕਿਲਾ ਆਕੀ ਕਰ ਲਓ। ਬਾਬਾ ਜੀ ਨੇ ਸੁਨੇਹਾ ਭੇਜਿਆ ਇਹਨਾਂ ਨੂੰ ਕਿ ਤੁਸੀਂ ਕੋਈ ਆਪਣਾ ਕਿਲਾ ਹੈ ਉਹ ਆਕੀ ਕਰ ਲਓ, ਉਹਦੇ ਵਿੱਚ ਤੁਸੀਂ ਆਕੀ ਹੋ ਜਾਓ।
ਬਾਈ ਜਲੰਧਰੀਏ ਸਭ ਮਦ ਵੜੋ।
ਆ ਜਿਹੜੇ ਬਾਈ ਜਲੰਧਰੀਏ ਨੇ, ਯਾਨੀ ਕਿ ਜਲੰਧਰ ਦੇ ਸੂਬੇ ਦੀਆਂ 7 ਧਾਰਾਵਾਂ ਨੇ, ਉਹ ਸਾਰੇ ਤੁਸੀਂ ਉਸ ਕਿਲ੍ਹੇ ਦੇ ਅੰਦਰ ਵੜ ਜਾਓ।
ਪੰਜ ਭੁਜੰਗੀ ਤੁਮ ਲੈ ਮਾਰ,
ਸਾਡੇ ਵੱਲੋਂ ਕੇਵਲ 5 ਭੁਜੰਗੀ ਆਉਣਗੇ, ਤੁਹਾਡਾ ਕਿਲ੍ਹਾ ਤੋੜ ਲੈਣਗੇ। ਤੁਸੀਂ ਕਿਲ੍ਹਾ ਆਕੀ ਕਰ ਲਓ, ਉਹਦੇ 'ਚ ਜਿੰਨੀ ਫੌਜ ਤੁਹਾਡੇ ਕੋਲ ਵਾੜ ਹੁੰਦੀ ਆ ਵਾੜ ਲਓ, ਉਸ ਕਿਲ੍ਹੇ ਦੀ ਜਿੰਨੀ ਪੱਕੀ ਨਾਕਾਬੰਦੀ ਤੁਸੀਂ ਕਰ ਸਕਦੇ ਹੋ, ਕਿਲ੍ਹਾਬੰਦੀ ਕਰ ਸਕਦੇ ਹੋ ਕਰ ਲਓ। ਸਾਡੇ ਵੱਲੋਂ 5 ਭੁਜੰਗੀ ਆਉਣਗੇ ਖਾਲਸੇ ਦੇ, ਉਹ 5 ਭੁਜੰਗੀ ਆ ਕੇ ਤੁਹਾਡਾ ਉਹ ਕਿਲ੍ਹਾ ਫਤਿਹ ਕਰ ਲੈਣਗੇ।
ਤੋ ਤੁਮ ਛੱਡ ਫਿਰ ਜਾਓ ਪਹਾੜ,
ਤੁਸੀਂ ਆਪਣੀਆਂ ਇਹ ਰਿਆਸਤਾਂ ਖਾਲੀ ਕਰਕੇ ਕਿਤੇ ਪਹਾੜਾਂ 'ਚ ਹੋਰ ਲੰਘ ਜਾਇਓ, ਆਪਣਾ ਇਲਾਕਾ ਕਹਿਲੂਰ ਖਾਲੀ ਕਰਕੇ ਚਲੇ ਜਾਇਓ।
ਜੋ ਤੁਮ ਉਨ ਤੈ ਮਰੋ ਸੁਨਾਏ,
ਜੇ ਤੁਸੀਂ ਸਾਡੇ ਉਹਨਾਂ ਸਿੰਘਾਂ ਦੇ ਕੋਲੋਂ ਨਾ ਮਾਰੇ ਗਏ ਬਚ ਗਏ, ਯਾਨੀ ਕਿ ਜੇ ਤੁਸੀਂ ਜਿੱਤ ਗਏ,
ਤੋ ਹਮ ਪਰਬਤਨ ਕੋ ਛੱਡ ਜਾਏ,
ਫਿਰ ਇਹ ਪਹਾੜ ਛੱਡ ਕੇ ਅਸੀਂ ਥੱਲੇ ਤਰਾਈ ਨੂੰ ਚਲੇ ਜਾਵਾਂਗੇ। ਜੇ ਤੁਸੀਂ ਹਾਰ ਗਏ ਤੇ ਤੁਸੀਂ ਚਲੇ ਜਾਇਓ, ਕਹਿੰਦੇ ਜੇ ਅਸੀਂ ਨਾ ਜਿੱਤ ਸਕੇ, ਅਸੀਂ ਹਾਰ ਗਏ ਤੇ ਅਸੀਂ ਇਹ ਪਹਾੜ ਦਾ ਇਲਾਕਾ ਛੱਡ ਕੇ ਚਲੇ ਜਾਵਾਂਗੇ।
ਜੋ ਮੰਗੋ ਸੋ ਦਿਓ ਮੈਂ ਤਾਏ,
ਜੋ ਤੁਸੀਂ ਮੰਗੋਗੇ ਉਹ ਮੈਂ ਦੇਵਾਂਗਾ, ਜੋ ਤੁਸੀਂ ਕਹੋਗੇ ਤੁਹਾਡਾ ਬਚਨ ਪੂਰਾ ਕਰਾਂਗਾ।
ਇਮ ਹਮ ਸੋ ਤੁਮ ਲਿਓ ਠਹਿਰਾਏ,
ਇਹ ਗੱਲ ਸਾਡੇ ਨਾਲ ਤੁਸੀਂ ਪੱਕੀ ਕਰ ਲਓ, ਭਾਵੇਂ ਲਿਖਤ ਕਰਨੀ ਹੈ ਤਾਂ ਲਿਖਤ ਕਰ ਲਓ। ਬਾਬਾ ਜੀ ਕਹਿੰਦੇ कहते जे साडे बचन दे उत्ते नहीं यकीन लिखत करना चाहते हो ता एदी लिखत भी कर लवो।
तो कैलूरियन सो किया,
कैलूरी राजे ने इसे तरह किया, कहिंदा किले विच साडा की बिगाड़ देंगे। ये तो सही बात है, इन्होंने अपना कहलूर दे विच एक वड्डा जिहड़ा किला सी उस किले विच आकी होण दा फैसला किया।
गढ़ कैलूर कर आकी लिया,
कैलूर दा वड्डा किला जिहड़ा सी उह इन्होंने आकी कर लिया। उस किले दे विच इन्होंने जाके किले की किलाबंदी कर ली।
दोहरा डरोल मजेलू नागलू नंडे सोहल चंडवाल,
केड़े केड़े जातियां ते केड़ियां केड़ियां रियासतां वाले किले च बड़े ने उन्हां दा जिक्र करदे आ। डरोल मजेलू नागलू नंडे सोहल ते चांडवाल इन्हां ये जातियां भी ने पहाड़ी राजयां दे राजपुताने दे इलाके दे विच जिहड़े रंगड़ वगैरा रहिंदे आ जां होर रहिंदे आ। इह रियासतां भी ने, इन्हां रियासतां दे जिहड़े लोक सन तकरीबन 1300 मीए चीए उस किले दे विच जाके वड़ के आकी होए हन।
कनीत डिंचन चिला हिले बल्लड़ पम्मे डडवाल,
कनीत डिछेन चिला हिले बल्लड़ ते डडवाल ये जिहड़ियां रियासतां हन। इत्थों दे जिहड़े रियासतां पहाड़ी रियासतां दे जिहड़े लोक ने उह इन्हां ने सारे इकट्ठे कीते होए सी उस किले दे अंदर डके हन।
1300 मीए चीए मदगढ़ लिए सवाड़,
इन्हां रियासतां चों 94 बंदे चुन के ना उन्हां दी कुल गिणती सी 1300। ਉਹ 1300 ਮੀਏ ਚੀਏ ਕਿਲੇ ਦੇ ਵਿੱਚ ਇਹਨਾਂ ਨੇ ਵਾੜ ਦਿੱਤੇ ਨੇ ਔਰ ਕਿਲਾਬੰਦੀ ਕਰ ਲਈ ਹੈ। ਕਿਲੇ ਦੇ ਚਾਰੇ ਪਾਸੇ ਬੰਦੂਕਾਂ ਬੀੜ ਲਈਆਂ, ਤੋਪਾਂ ਬੀੜ ਲਈਆਂ ਨੇ ਔਰ ਬੜੀ ਮਜ਼ਬੂਤੀ ਦੇ ਨਾਲ ਕਿਲੇ 'ਚ ਪਹੁੰਚ ਕੇ ਆਕੀ ਹੋਏ ਹਨ।
ਸਪਤ ਗੱਜਨ ਸਿਰ ਬੰਦ ਤਵੇ ਕੀਨੇ ਰਸਤੇ ਖਾੜੇ,
ਫਿਰ ਸੱਤ ਸੱਤ ਤਵੇ ਬੰਨ੍ਹ ਕੇ ਨਾ ਹਾਥੀਆਂ ਦੇ ਸਿਰਾਂ 'ਤੇ ਉਹ ਹਾਥੀ ਕਿਲੇ ਦੇ ਦਰਵਾਜ਼ਿਆਂ ਦੇ ਮੂਹਰੇ ਖੜ੍ਹੇ ਕਰ ਦਿੱਤੇ ਕਿ ਜਦੋਂ ਸਿੰਘ ਆਉਣਗੇ ਤਾਂ ਇਹਨਾਂ ਹਾਥੀਆਂ ਦੇ ਨਾਲ ਉਹਨਾਂ ਨੂੰ ਕੁਚਲ ਕੇ ਰੱਖ ਦੇਵਾਂਗੇ। ਉਹ ਹਾਥੀ ਜਿਨ੍ਹਾਂ ਦੇ ਉੱਤੇ ਕਹਿੰਦੇ ਸੱਤ ਥਾਂ ਬੱਧੇ ਹੈ, ਸੱਤ ਹਾਥੀਆਂ ਦੇ ਸਿਰਾਂ ਦੇ ਉੱਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਉਹ ਤਿਆਰ ਕਰਕੇ ਖੜ੍ਹੇ ਕਰ ਦਿੱਤੇ।
ਜੋ ਭਾਈ ਜੈਸੇ ਖੜੋ ਕੰਸ ਸੋ ਬਲੀ ਗਜ ਕੀ ਨੋ,
ਕਹਿੰਦੇ ਜਿਵੇਂ ਰਾਜਾ ਕੰਸ ਹੋਇਆ ਨਾ ਦੁਆਪਰ ਦੇ ਵਿੱਚ ਜਦੋਂ ਕ੍ਰਿਸ਼ਨ ਜੀ ਹੋਣਾ ਨੇ ਆਉਣਾ ਸੀ ਉਹਨੂੰ ਮਾਰਨ, ਉਹਨੇ ਵੀ ਆਪਣੇ ਦਰਵਾਜ਼ੇ ਦੇ ਉੱਤੇ ਇੱਕ ਕੁਵਲੀਆ ਪੀੜ ਨਾਮ ਦਾ ਹਾਥੀ ਬੰਨਿਆ ਸੀ ਆਪਣੀ ਰਾਖੀ ਲਈ। ਬੜਾ ਬਲੀ ਹਾਥੀ ਸੀ, ਉਹਦੇ 'ਚ ਕਈ ਗਜਾਂ ਦਾ ਹਾਥੀਆਂ ਦਾ ਬਲ ਸੀ ਕੁਵਲੀਆ ਪੀੜ 'ਤੇ, ਉਹਨੂੰ ਮਾਰਿਆ ਸੀ। ਕਹਿੰਦੇ ਉਸ ਕਵਲੀਆ ਪੀੜ ਵਾਂਗੂ ਇਹ ਹਾਥੀ ਨੇ ਬੜੇ ਬਲੀ, ਜਿਹੜੇ ਪਹਾੜੀ ਰਾਜਿਆਂ ਨੇ ਤਵੇ ਬੰਨ੍ਹ ਕੇ ਉਹਨਾਂ ਦੇ ਮੱਥਿਆਂ ਦੇ ਉੱਤੇ ਸੁੰਡਾਂ ਨਾਲ ਤਲਵਾਰਾਂ ਬੰਨ੍ਹ ਕੇ ਆਪਣੀ ਰਾਖੀ ਵਾਸਤੇ ਕਿਲੇ ਦੇ ਬਾਹਰ ਖੜੇ ਕੀਤੇ ਹਨ।
ਪਿਲਾਏ ਸ਼ਰਾਬ ਬਹੁਤ ਉਨ ਦੀਨੋ,
ਔਰ ਉਹਨਾਂ ਹਾਥੀਆਂ ਨੂੰ ਸ਼ਰਾਬ ਪਿਆ ਕੇ ਚੰਗੀ ਤਰ੍ਹਾਂ ਮਸਤ ਕਰ ਦਿੱਤਾ।
ਬਹੁ ਦਰਬ ਦੇਣ ਮਹਾਵਤਨ ਕਹਿਓ,
ਔਰ ਜਿਹੜੇ ਮਹਾਵਤ ਉਹਨਾਂ ਹਾਥੀਆਂ ਨੂੰ ਚਲਾਉਣ ਵਾਲੇ ਨੇ ਉਹਨਾਂ ਨੂੰ ਲਾਲਚ ਦਿੱਤਾ ਪੈਸਿਆਂ ਦਾ ਕਿ ਜੇ ਤੁਸੀਂ ਸੋਹਣੇ ਢੰਗ ਨਾਲ ਹਾਥੀ ਪ੍ਰੇਰ ਕੇ ਸਿੰਘਾਂ ਨੂੰ ਮਾਰੋਗੇ ਤਾਂ ਤੁਹਾਨੂੰ ਖੁੱਲ੍ਹੇ ਇਨਾਮ ਦਿੱਤੇ ਜਾਣਗੇ।
ਆਵਤ ਸਿੰਘਨ ਮਾਰ ਸੁੱਟਿਓ,
ਔਰ ਕਹਿੰਦੇ ਜਦੋਂ ਸਿੰਘ ਆਉਣ ਆਉਂਦਿਆਂ ਨੂੰ ਤੁਸੀਂ ਮਾਰ ਸੁੱਟਣਾ, ਆਉਂਦਿਆਂ ਨੂੰ ਹਾਥੀਆਂ ਦੇ ਪੈਰਾਂ ਥੱਲੇ ਪੋੜਾਂ ਥੱਲੇ ਰੋਂਦ ਦੇਣਾ।
ਦੋਹਰਾ ਰਾਜੈ ਔਰ ਰਜੋਰੀਆਂ ਲਏ ਸੁਗਿਰਦ ਬਹਾਏ,
ਏਦਾਂ ਜਿਹੜੇ ਰਾਜੇ ਤੇ ਹੋਰ ਜਿੰਨੇ ਰਜਵਾੜੇ ਸੀ ਨਾ ਉਹ ਸਾਰੇ ਇਹਨਾਂ ਨੇ ਕਿਲੇ ਦੇ ਆਲੇ ਦੁਆਲੇ ਬਿਠਾ ਦਿੱਤੇ। ਆਪ ਵੀ ਰਾਜੇ ਜਿਹੜੇ ਨੇ ਨੇੜੇ ਇੱਕ ਹੋਰ ਜਗ੍ਹਾ ਤੇ ਆਕੀ ਹੋਏ ਨੇ, ਕੁਝ ਕਾਹਨੂੰ ਇਸ ਕਿਲੇ ਦੇ ਵਿੱਚ 1300 ਮੀਏ ਜਿਹੜੇ ਵੱਡੇ ਬਲੀ ਸਨ ਉਹ ਇਸ ਕਿਲੇ ਵਿੱਚ ਆਕੀ ਕੀਤੇ ਹਨ।
ਦਾਰੂ ਸਿੱਕੋ ਬਰਤਾਏ ਕਰ ਔਰ ਖਰਚ ਬਹੁ ਪਾਏ,
ਬਾਕੀ ਫੌਜਾਂ ਵੀ ਇਹਨਾਂ ਨੇ ਤਿਆਰ ਰੱਖੀਆਂ, ਬਾਕੀ ਜਿਹੜੇ ਰਾਜੇ ਰਜਵਾੜੇ ਸੀ ਉਹ ਵੀ ਚਾਰੇ ਪਾਸੇ ਇਹਨਾਂ ਨੇ ਤਿਆਰੀ ਰੱਖੀ, ਉਹਨਾਂ ਨੂੰ ਦਾਰੂ ਸਿੱਕਾ ਸ਼ਸਤਰ ਅਸਤਰ ਜਿਹੜੇ ਨੇ ਉਹ ਵਰਤਾ ਦਿੱਤੇ ਨੇ ਔਰ ਪੂਰਨ ਤੌਰ ਤੇ ਉਹਨਾਂ ਕੋਲੋਂ ਵੀ ਤਿਆਰੀ ਕਰਾ ਦਿੱਤੀ ਜਿਹੜਾ ਖਰਚ ਜੰਗ ਦੇ ਮੈਦਾਨ 'ਚ ਚਾਹੀਦਾ ਹੁੰਦਾ ਹੈ। ਜੰਗ ਦੇ ਮੈਦਾਨ 'ਚ ਕਿਹੜਾ ਖਰਚ ਚਾਹੀਦਾ? ਤੀਰ ਚਾਹੀਦੇ ਨੇ, ਗੋਲੀਆਂ ਚਾਹੀਦੀਆਂ, ਬਰੂਦ ਚਾਹੀਦਾ, ਉਹ ਸਾਰਾ ਖਰਚ ਇਹਨਾਂ ਨੇ ਆਪਣੀ ਫੌਜ ਦੇ ਵਿੱਚ ਵੰਡ ਦਿੱਤਾ।
ਜੋ ਭਾਈ ਇਤ ਬੰਦੇ ਜੀ ਪੰਜ ਸਿੰਘ ਤੋਰੇ।
ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜਾਂ ਸਿੰਘਾਂ ਦਾ ਅਰਦਾਸਾ ਕੀਤਾ ਔਰ ਪੰਜ ਸਿੰਘ ਉਸ ਕਿਲੇ ਨੂੰ ਫਤਿਹ ਕਰਨ ਵਾਸਤੇ ਤੋਰੇ ਹਨ।
ਕਤ ਆਪਨ ਬਚਨਨ ਕੋ ਜੋਰੇ।
ਔਰ ਉਹਨਾਂ ਸਿੰਘਾਂ ਵਿੱਚ ਗੁਰੂ ਸਾਹਿਬ ਦੀ, ਹੁਣ ਪੰਜਾਂ ਵਿੱਚ ਤਾਂ ਸਤਿਗੁਰਾਂ ਦੀ ਕਲਾ ਵਰਤਦੀ ਹੈ, ਫਿਰ ਬਾਬਾ ਬੰਦਾ ਸਿੰਘ ਜੀ ਵੀ ਕਰਾਮਾਤੀ ਨੇ, ਅਜਮਤੀ ਨੇ, ਉਹਨਾਂ ਨੇ ਆਪਣੀ ਕਲਾ ਵੀ ਨਾਲ ਜੋੜੀ ਹੈ।
ਹੁਣ ਪਾਂਚਨ ਕੇ ਨਾਮ ਸੁਣਾਓ।
ਕਿਹੜੇ ਪੰਜ ਸਿੰਘ ਕਿਲਾ ਫਤਿਹ ਕਰਨ ਗਏ ਨੇ? ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨਾਂ ਪੰਜਾਂ ਸਿੰਘਾਂ ਦਾ ਤੁਹਾਨੂੰ ਨਾਂ ਸੁਣਾਉਣਾ। ਸੁਣੋ ਖਾਲਸਾ ਜੀ, ਉਹ ਪੰਜ ਸਿੰਘਾਂ ਦੇ ਨਾਂ।
ਪਿੰਨ ਪਿੰਨ ਉਨ ਪੋਰਖ ਗਾਉ।
ਉਹਨਾਂ ਪੰਜਾਂ ਸਿੰਘਾਂ ਦਾ ਵੱਖੋ ਵੱਖਰਾ ਪੌਰਖ ਬਲ, ਉਹ ਵੀ ਮੈਂ ਦੱਸਦਾ ਵੀ ਕਿਹੜੇ ਸਿੰਘ 'ਚ ਕਿਹੜੀ ਖੂਬੀ ਸੀ, ਉਹ ਬਲ ਵੀ ਉਹਨਾਂ ਦਾ ਵਰਣਨ ਕਰਕੇ ਤੁਹਾਨੂੰ ਸੁਣਾਉਂਦਾ ਔਰ ਉਹਨਾਂ ਪੰਜਾਂ ਸਿੰਘਾਂ ਦੇ ਨਾਂ ਵੀ ਸਰਵਣ ਕਰਾਉਂਦੇ ਹਾਂ। ਸੁਣੋ ਜੀ।
ਦੋਹਰਾ ਬਾਗੜ ਸਿੰਘ ਸਿੰਘ ਕਿਹਰੋ ਸਿੰਘ ਰਣਜੀਤ ਰਣਜੋਰ।
ਇਹਨਾਂ ਵਿੱਚੋਂ ਇੱਕ ਦਾ ਨਾਮ ਹੈ ਭਾਈ ਬਾਗੜ ਸਿੰਘ, ਜਿਹੜਾ ਕੱਲ ਵੀ ਜੂਝਿਆ ਕਥਾ ਵਿੱਚ। ਦੂਜੇ ਦਾ ਨਾਮ ਹੈ ਭਾਈ ਕੇਰ ਸਿੰਘ, ਕੇਰ ਦਾ ਮਤਲਬ ਵੀ ਸ਼ੇਰ ਹੀ ਹੁੰਦਾ ਨਾ, ਕੇਹਰ ਸਿੰਘ, ਕੇਹਰ ਨਾਮ ਵੀ ਸ਼ੇਰ ਹੈ, ਸਿੰਘ ਨਾਮ ਵੀ ਸ਼ੇਰ ਦਾ ਦੂਣਾ ਸ਼ੇਰ ਹੋ ਗਿਆ। ਕਹਿੰਦੇ ਭਾਈ ਕੇਰ ਸਿੰਘ, ਫਿਰ ਤੀਜਾ ਰਣਜੀਤ ਸਿੰਘ ਤੇ ਚੌਥਾ ਰਣਜੋਰ ਸਿੰਘ। ਹਾਂਜੀ।
ਬਜਰ ਸਿੰਘ ਪੰਚਮ ਸਦਿਓ ਬਿਨ ਸਦਿਓ ਚੜਿਓ ਪੰਥ ਔਰ।
ਪੰਜਵਾਂ ਆ ਭਾਈ ਬੱਜਰ ਸਿੰਘ। ਏਦਾਂ ਇਹ ਪੰਜ ਸਿੰਘ ਚੜੇ ਅਰਦਾਸਾ ਕਰਕੇ, ਇਹ ਪੰਜ ਤਾਂ ਗਏ ਅੱਗੇ ਅਰਦਾਸਾ ਕਰਕੇ, ਬਾਕੀ ਸਿੰਘ ਵੀ ਪਿੱਛੇ ਚੜ੍ਹਾਈ ਕਰਕੇ ਚੱਲ ਪਏ। ਉਹਨਾਂ ਆਖਿਆ ਅਸੀਂ ਕਿਉਂ ਪਿੱਛੇ ਰਹੀਏ, ਵੀ ਸਾਡੇ ਪੰਜ ਭਰਾ ਗਏ ਨੇ, ਅੱਗੇ ਕੋਈ ਸਮੱਸਿਆ ਆ ਜਾਏ ਤਾਂ ਉਹਨਾਂ ਦੀ ਮਦਦ ਵਾਸਤੇ ਅਸੀਂ ਵੀ ਤਾਂ ਰਹੀਏ ਨਾ ਪਿੱਛੇ। ਪੰਜਾਂ ਨੇ ਕਿਲਾ ਫਤਿਹ ਕਰਨਾ, ਪਰ ਜਿਹੜੇ ਅੰਦਰ ਇਕੱਠੇ ਕੀਤੇ ਨੇ ਵੱਢਣ ਵਾਸਤੇ ਤਾਂ ਫੌਜਾਂ ਜ਼ਿਆਦਾ ਚਾਹੀਦੀਆਂ ਨੇ, ਅਤੇ ਬਾਕੀ ਸਿੰਘਾਂ ਨੇ ਵੀ ਤਿਆਰਾ ਕੀਤਾ ਅਤੇ ਉਹ ਵੀ ਪਿੱਛੇ ਪਿੱਛੇ ਨਾਲ ਹੀ ਚੱਲ ਪਏ।
ਜੋ ਭਾਈ ਪਾਂਚਨ ਕੋ ਸਦਿਓ ਬਰ ਦਇਓ।
ਇਹਦਾ ਇਹ ਜਿਹੜੇ ਪੰਜ ਸਿੰਘ ਸੀ ਨਾ, ਭਾਈ ਬਾਗੜ ਸਿੰਘ, ਕੇਰ ਸਿੰਘ, ਰਣਜੀਤ ਸਿੰਘ, ਰਣਜੋਰ ਸਿੰਘ ਤੇ ਭਾਈ ਬੱਜਰ ਸਿੰਘ, ਇਹਨਾਂ ਪੰਜਾਂ ਸਿੰਘਾਂ ਨੂੰ ਸੱਦ ਕੇ ਬਾਬਾ ਬੰਦਾ ਸਿੰਘ ਜੀ ਨੇ ਵਰ ਦਿੱਤਾ।
ਤੁਮ ਕੋ ਮੋਤ ਨ ਸ਼ਸਤਰ ਨ ਪਇਓ।
ਆਖਿਆ ਖਾਲਸਾ ਜੀ, ਕੋਈ ਸ਼ਸਤਰ ਅਸਤਰ ਤੁਹਾਡੇ ਤਨ ਤੇ ਛੂਹੇਗਾ ਵੀ ਨਹੀਂ, ਕਿਸੇ ਸ਼ਸਤਰ ਨਾਲ ਤੁਹਾਡੀ ਮੌਤ ਨਹੀਂ ਹੋਵੇਗੀ।
ਤੁਮੈ ਅਮੋਗ ਬਾਣ ਹਮ ਦਇਓ।
ਪੰਜਾਂ ਨੂੰ ਪੰਜ ਤੀਰ ਦਿੱਤੇ। ਆਖਿਆ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਜ ਤੀਰ ਨੇ, ਇਹ ਰੱਖੋ ਆਪਣੇ ਪਾਸ, ਇਹ ਅਮੋਗ ਬਾਣ ਨੇ, ਇਹਨਾਂ ਤੀਰਾਂ ਦਾ ਵਾਰ ਖਾਲੀ ਨਹੀਂ ਜਾਏਗਾ, ਇਹ ਤੀਰ ਤੁਸੀਂ ਲੈ ਜਾਓ ਨਾਲ।
ਹੋਏ ਕਾਜ ਜੋ ਮਨ ਚਿਤ ਮਾਇਓ।
ਜੋ ਤੁਸੀਂ ਆਪਣੇ ਮਨ 'ਚ ਸੋਚੋਗੇ ਨਾ, ਉਹ ਕਾਰਜ ਹੋ ਜਾਏਗਾ, ਉਹ ਕੰਮ ਫਤਿਹ ਹੋ ਜਾਏਗਾ ਜੋ ਤੁਸੀਂ ਆਪਣੇ ਚਿੱਤ 'ਚ ਚਿਤਵੋਗੇ।
ਬਾਗੜ ਸਿੰਘ ਕੋ ਐਸ ਬਤਾਇਓ।
ਭਾਈ ਬਾਗੜ ਸਿੰਘ ਜੀ ਨੂੰ ਕਿਹਾ, ਉਹਨਾਂ ਵੱਖੋ ਵੱਖਰੀ ਪੰਜਾਂ ਦੀ ਡਿਊਟੀ ਲਾਈ ਵੀ ਕਿਹਨੇ ਕੀ ਕਰਨਾ। ਬਾਬਾ ਬੰਦਾ ਸਿੰਘ ਜੀ ਕਹਿੰਦੇ ਭਾਈ ਬਾਗੜ ਸਿੰਘ ਨੂੰ,
ਰਸਤੇ ਫੌਜ ਲੜੇ ਉਸ ਕਾਇਓ।
ਕਹਿੰਦੇ ਜਿਹੜੀ ਫੌਜ ਰਸਤੇ ਵਿੱਚ ਤੁਹਾਡੇ ਨਾਲ ਲੜੇ ਉਹਨੂੰ ਤੁਸੀਂ ਸਾਹਮਣਾ, ਬਾਗੜ ਸਿੰਘ ਜੀ ਉਹਨੂੰ ਤੁਸੀਂ ਮਾਰਨਾ।
ਕੇਰ ਸਿੰਘ ਦੁਇ ਹਸਤੀ ਸੌਂ ਪਾਏ।
ਕੇਰ ਸਿੰਘ ਨੂੰ ਕਿਹਾ ਵੀ ਜਿਹੜੇ ਦੋ ਹਾਥੀ ਮੂਹਰੇ ਖੜੇ ਹੋਣਗੇ ਨਾ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ, ਉਹ ਹਾਥੀ ਤੈਂ ਮਾਰਨੇ ਨੇ, ਉਹਨਾਂ ਹਾਥੀਆਂ ਨੂੰ ਤੂੰ ਕਾਬੂ ਕਰਨਾ।
ਇੱਕੇ ਬਾਣ ਸੋ ਦਿਓ ਗਿਰਾਏ।
ਉਹ ਤੀਰ ਦੇ ਨਾਲ ਉਹਨਾਂ ਹਾਥੀਆਂ ਨੂੰ ਗਿਰਾ ਦੇਣਾ ਮਿੱਟੀ ਵਿੱਚ।
ਦੋਹਰਾ ਰਣਜੋਰ ਸਿੰਘ ਰਣਜੀਤ ਸਿੰਘ ਬਾਕੀ ਤਿੰਨ ਦਿਓ ਡਾਲ।
ਰਣਜੋਰ ਸਿੰਘ ਤੇ ਰਣਜੀਤ ਸਿੰਘ ਹੋਣਾ ਦੀ ਡਿਊਟੀ ਲਾਈ ਵੀ ਬਾਕੀ ਜਿਹੜੇ ਹਾਥੀ ਸੱਤ ਹਾਥੀ ਸੀ ਨਾ, ਬਾਕੀਆਂ ਨੂੰ ਤੁਸੀਂ ਕਾਬੂ ਕਰਨਾ। ਇਹਦਾ ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲਾਈਆਂ।
ਇੱਕ ਇੱਕ ਸਿੰਘ ਇੱਕ ਬਾਣ ਛੱਡ ਦਿਖਾਇਓ ਅਦਭੁਤ ਖਿਆਲ।
ਇੱਕ ਇੱਕ ਸਿੰਘ ਨੇ ਸਿਰਫ ਇੱਕ ਇੱਕ ਤੀਰ ਚਲਾਉਣਾ ਤੇ ਉਹਦੀ ਅਦਭੁਤ ਖੇਡ ਜਿਹੜੀ ਹੈ ਉਹ ਅਦਭੁਤ ਰਚਨਾ ਜਿਹੜੀ ਆ ਉਹ ਰਚੀ ਜਾਏਗੀ।
ਬਜਰ ਸਿੰਘ ਕੋ ਇਮ ਕਹਿਓ ਤੂੰ ਇੱਕ ਬਾਣ ਚਲਾਓ।
ਪੰਜਵਾਂ ਰਹਿ ਗਿਆ ਸੀ ਬਜਰ ਸਿੰਘ। ਬਜਰ ਸਿੰਘ ਨੂੰ ਕਿਹਾ ਕਿ ਤੈਂ ਵੀ ਇੱਕ ਬਾਣ ਚਲਾਉਣਾ ਹੈ, ਇੱਕ ਤੀਰ ਭਾਈ ਬਜਰ ਸਿੰਘ ਜੀ ਤੁਸੀਂ ਚਲਾਉਣਾ ਹੈ।
ਤਖਤੇ ਚਾਰੋਂ ਚੂਲ ਸੋ ਇਕਈ ਚੋਟ ਤੁੜਾਓ।
ਜਿਹੜੇ ਕਿਲੇ ਦੇ ਤਖਤੇ ਲੱਗੇ ਹੋਣਗੇ ਨਾ ਉਹਦੀਆਂ ਚਾਰ ਚੂਲਾਂ ਹੋਣਗੀਆਂ ਤਖਤਿਆਂ ਦੀਆਂ, ਦੋ ਸੱਜੇ ਦੀਆਂ ਦੋ ਖੱਬੇ ਦੀਆਂ। ਜਦੋਂ ਤੁਸੀਂ ਤੀਰ ਮਾਰਨਾ ਤੇ ਚਾਰਾਂ ਚੂਲਾਂ ਦੇ ਸਮੇਤ ਤਖਤਾ ਜ਼ਮੀਨ ਤੇ ਸੁੱਟ ਦੇਣਾ। ਕਿਲੇ ਦਾ ਦਰਵਾਜ਼ਾ, ਕਿਲਿਆਂ ਦੇ ਦਰਵਾਜ਼ੇ ਕੋਈ ਛੋਟੇ ਨਹੀਂ ਹੁੰਦੇ। ਬਾਬਾ ਜੀ ਕਹਿੰਦੇ ਬਸ ਇੱਕੋ ਤੀਰ ਨਾਲ ਕਿਲੇ ਦੇ ਉਹ ਦਰਵਾਜ਼ੇ ਨੂੰ ਚੌਂ ਚੂਲਾਂ ਦੇ ਸਮੇਤ ਸੁੱਟ ਦੇਣਾ, ਤੋੜ ਦੇਣਾ ਇੱਕੋ ਚੋਟ ਨਾਲ।
ਚੋ ਪਈ ਤਉ ਸਿੰਘ ਉੱਠ ਪੰਜ ਸਿਧਾਰੇ।
ਤਾਂ ਪੰਜ ਸਿੰਘ ਅਰਦਾਸਾ ਕਰਕੇ ਚੱਲ ਪਏ।
ਪਈ ਖਬਰ ਯੋ ਪੰਥ ਮਦ ਸਾਰੇ।
ਬਾਕੀ ਦੇ ਸਿੰਘਾਂ ਨੂੰ ਪਤਾ ਲੱਗਾ ਵੀ ਪੰਜ ਸਿੰਘ ਕੱਲੇ ਚੱਲੇ ਹਨ।
ਸ਼ੋਰ ਮਸ਼ੋਰਾ ਉੱਠ ਸਭਨ ਕੀਓ।
ਇੱਕਦਮ ਸਾਰਿਆਂ ਵਿੱਚ ਰੌਲਾ ਪੈ ਗਿਆ, ਇਕਦਮ ਸਾਰਿਆਂ ਚ ਸ਼ੋਰ ਮਚ ਗਿਆ।
ਪੰਥ ਬੰਦੇ ਅੱਗੇ ਆ ਕਹਿਓ।
ਤੇ ਬਾਕੀ ਜਿਹੜੇ ਸਿੰਘ ਸਨ ਉਹ ਬਈ ਬਾਬਾ ਬੰਦਾ ਸਿੰਘ ਦੇ ਸਨਮੁਖ ਆ ਖਲੋਤੇ। ਜਦੋਂ ਪੰਜ ਸਿੰਘ ਟੋਰ ਦਿੱਤੇ ਨਾ ਬਾਬਾ ਜੀ ਨੇ, ਤੇ ਜਿਹਨਾਂ ਸਿੰਘਾਂ ਨੂੰ ਪਤਾ ਲੱਗਾ ਵੀ ਪੰਜ ਸਿੰਘ ਭੇਜੇ ਨੇ ਬਾਬਾ ਬੰਦਾ ਸਿੰਘ ਜੀ ਨੇ, ਤੋ ਬਾਕੀ ਸਿੰਘ ਵੀ ਬਾਬਾ ਬੰਦਾ ਸਿੰਘ ਜੀ ਦੇ ਸਾਹਮਣੇ ਆ ਕੇ ਖਲੋ ਗਏ।
ਲਰਨ ਮਰਨ ਠੌਰ ਹਮ ਪਲਚਾਇਓ।
ਕਹਿਣ ਲੱਗੇ ਬਾਬਾ ਜੀ ਲੜਨ ਮਰਨ ਦੀ ਥਾਂ ਸਾਨੂੰ ਤੁਸੀਂ ਇੱਥੇ ਰੱਖ ਲਿਆ, ਜਿੱਥੇ ਲੜਨਾ ਮਰਨਾ ਸੀ ਉੱਥੇ ਨਹੀਂ ਭੇਜਿਆ ਸਾਨੂੰ ਅੱਗੇ, ਔਰ ਇੱਥੇ ਸਾਨੂੰ ਰੱਖ ਲਿਆ।
ਫਤਿਹ ਓਰੇ ਅਬ ਉਹਨੇ ਤੁਰਾਇਓ।
ਹੁਣ ਫਤਿਹ ਪਾਉਣੀ ਹੈ ਤੇ ਫਤਿਹ ਪਾਉਣ ਲਈ ਇਕੱਲੇ ਪੰਜ ਹੀ ਭੇਜਣੇ ਆ। ਸਮੁੱਚਾ ਪੰਥ ਜਾਵੇ ਤੇ ਫਤਿਹ ਸਮੁੱਚੇ ਪੰਥ ਦੀ ਗਿਣੀ ਜਾਏਗੀ। ਪੰਜ ਗਏ ਨੇ ਤਾਂ ਪੰਜਾਂ ਦੀ ਫਤਿਹ ਹੋਵੇਗੀ। ਕਹਿੰਦੇ ਅਸੀਂ ਕਿਉਂ ਪਿੱਛੇ ਰਹੀਏ, ਅਸੀਂ ਵੀ ਜਾਵਾਂਗੇ, ਅਸੀਂ ਵੀ ਜਾ ਕੇ ਜੂਝਾਂਗੇ। ਇਹ ਅਸੀਂ ਅੱਗੇ ਹੋ ਕੇ ਲੜਨ ਵਾਲੇ ਸਿੰਘ ਯੋਧੇ। ਇਹ ਨਹੀਂ ਸੀ ਕਹਿੰਦੇ ਤੂੰ ਟੁਰ ਜਾਓ ਤੂੰ ਚਲਾ ਜਾ, ਸਾਰੇ ਮੂਹਰੇ ਹੋ ਕੇ ਲੜਨ ਦੀ ਬਿਰਤੀ ਰੱਖਣ ਵਾਲੇ ਯੋਧੇ ਸੀ। ਕਹਿੰਦੇ ਉਹ ਪੰਜ ਜਿਹੜੇ ਨੇ ਜ਼ਿਆਦਾ ਬਹਾਦਰ ਸੀ, ਅਸੀਂ ਕੋਈ ਘੱਟ ਆ। ਕਹਿੰਦੇ ਸਾਨੂੰ ਵੀ ਭੇਜੋ, ਅਸੀਂ ਵੀ ਜਾਣਾ।
ਹਮ ਕੋ ਕਿਵੇਂ ਅਬ ਕੀਓ ਨਕਾਰੇ।
ਸਾਨੂੰ ਤਾਂ ਤੁਸੀਂ ਨਕਾਰਾ ਸਾਬਤ ਕਰ ਦਿੱਤਾ ਕਿ ਅਸੀਂ ਉਹਨਾਂ ਮੀਆਂ ਚੀਆਂ ਨਾਲ ਲੜ ਨਹੀਂ ਸਕਦੇ, ਕਿ ਅਸੀਂ ਉਹਨਾਂ ਪਹਾੜੀਆਂ ਨਾਲ ਜੂਝ ਨਹੀਂ ਸਕਦੇ। ਏਦਾਂ ਆ ਕੇ ਨਾ ਬਾਬੇ ਬੰਦਾ ਸਿੰਘ ਬਹਾਦਰ ਨਾਲ ਉਹ ਸਿੰਘ ਜਿਹੜੇ ਨੇ ਜਿਵੇਂ ਮਿੱਠੇ ਮਿੱਠੇ ਜੋ ਲਾਂਭੇ ਦਿੰਦੇ ਆ, ਕਹਿੰਦੇ ਸਾਨੂੰ ਕਿਉਂ ਨਹੀਂ ਭੇਜਿਆ ਤੁਸੀਂ ਨਾਲ।
ਹਮ ਪੀ ਜਾਵੇ ਉਨਹੀ ਨਾਰੇ।
ਅਸੀਂ ਵੀ ਜਾਣਾ ਉਹਨਾਂ ਦੇ ਨਾਲ, ਉਹਨਾਂ ਦੇ ਪੈਰ ਦਬਦਿਆਂ।
ਮਗਰੇ ਪੰਥ ਹੱਲਾ ਕਰ ਦਿਓ।
ਬਾਬਾ ਜੀ ਨੇ ਆਖਿਆ ਖਾਲਸਾ ਜੀ ਜਿਵੇਂ ਤੁਹਾਡਾ ਖੁਸ਼ ਹੈ, ਇਹ ਤਾਂ ਪੰਥ ਦੀ ਮਰਜ਼ੀ ਹੈ। ਮੈਂ ਤਾਂ ਪੰਜ ਸਿੰਘ ਭੇਜੇ ਸਨ, ਤੁਸੀਂ ਜੇ ਸਾਰਿਆਂ ਨੇ ਜਾਣਾ ਸਾਰੇ ਚਲੇ ਜਾਓ। ਉਹ ਪੰਜ ਤਾਂ ਅੱਗੇ ਚਲੇ ਗਏ, ਬਾਕੀ ਸਿੰਘ ਵੀ ਫਿਰ ਪਿੱਛੇ ਪਿੱਛੇ ਉਹ ਵੀ ਤਿਆਰੇ ਕਰਕੇ ਚੱਲ ਪਏ।
ਹੱਲਾ ਹੱਲਾ ਕਰ ਪੰਥ ਚੜ ਗਏ।
ਬਸ ਹੱਲਾ ਕਰਦਿਆਂ ਕਹਿੰਦੇ ਸਿੰਘ, ਕਹਿੰਦੇ ਸਿੰਘਾਂ ਦਾ ਬੋਲਾ ਹੱਲਾ ਕਰੋ ਖਾਲਸਾ ਜੀ। ਜਿਹੜਾ ਹੋਲਾ ਮਹੱਲਾ ਸ਼ਬਦ ਬਣਿਆ ਨਾ, ਹੋਲਾ ਹੋਲੇ ਮਹੱਲੇ ਦਾ ਮਤਲਬ ਹੀ ਆ ਹੱਲਾ ਕਰਨਾ। ਹੋਲੇ ਦਾ ਮਤਲਬ ਹੈ ਹੱਲਾ ਕਰਨਾ, ਹੋਲਾ ਹੱਲਾ ਮਹੱਲਾ, ਮਹੱਲਾ ਦਾ ਮਤਲਬ ਹੁੰਦਾ ਜਿਹੜੀ ਥਾਂ ਤੇ ਹੱਲਾ ਕਰਨਾ, ਜਾ ਕੇ ਟਾਰਗੇਟ ਬਣਾ ਕੇ ਵੀ ਉੱਥੇ ਹੱਲਾ ਕਰਨਾ ਜਾ ਕੇ। ਤੋ ਸਿੰਘ ਸਾਰੇ ਹੱਲਾ ਕਰਨ ਲੱਗ ਪਏ, ਕਹਿੰਦੇ ਹੱਲਾ ਕਰੋ ਖਾਲਸਾ ਜੀ। ਏਦਾਂ ਹੱਲਾ ਹੱਲਾ ਕਰਦਿਆਂ ਅਕਾਲ ਅਕਾਲ ਕਰਦਿਆਂ ਫੌਜਾਂ ਨੇ ਚਾਲੇ ਮਾਰੇ।
ਪ੍ਰਥਮੇ ਪੰਜੇ ਸਿੰਘ ਪਹੁੰਚ ਜਾਏ।
ਕਹਿੰਦੇ ਜਿਹੜੇ ਪੰਜ ਸਿੰਘ ਸਨ ਉਹ ਪਹਿਲਾਂ ਪਹੁੰਚ ਗਏ ਕਿਲੇ ਕੋਲ, ਕਿਉਂਕਿ ਉਹ ਪਹਿਲਾਂ ਟੁਰ ਪਏ ਸੀ, ਬਾਕੀ ਸਿੰਘ ਪਿੱਛੋਂ ਆਏ ਨੇ। ਪੰਜ ਸਿੰਘ ਪਹਿਲਾਂ ਕਿਲੇ ਦੇ ਕੋਲ ਪਹੁੰਚ ਗਏ।
ਰਸਤੇਦਾਰ ਸੁਰਏ ਦੜਾਏ।
ਜਿਹੜੇ ਰਾਹ ਦੇ ਵਿੱਚ ਖਲੋਤੇ ਸੀ ਨਾ ਥੋੜੇ ਬਹੁਤ ਸਿਪਾਹੀ ਰਾਜੇ ਰਸਤੇ ਵਿੱਚ ਵੀ ਸਨ, ਉਹ ਦੜ ਵੱਟ ਕੇ ਪਿੱਛੇ ਹੋ ਕੇ ਖਲੋਤੇ ਰਹੇ। ਉਹਨਾਂ ਨੇ ਰੋਕਣ ਦਾ ਹੌਸਲਾ ਹੀ ਨਹੀਂ ਕੀਤਾ ਵੀ ਪੰਜ ਜਾਂਦੇ ਨੇ ਇਹਨਾਂ ਨੂੰ ਰੋਕੀਏ, ਬਾਕੀ ਸਿੰਘ ਪਿੱਛੇ ਵੀ ਆਉਂਦੇ ਸੀ। ਕਿਸੇ ਨੇ ਹੌਸਲਾ ਨਹੀਂ ਕੀਤਾ ਉਹਨਾਂ ਨੂੰ ਰੋਕਣ ਦਾ।
ਕਹੇ ਜਾਂਦੀ ਕਿਮ ਗੱਲ ਪਾਵੇਂ ਬਲਾਏ
ਸਤਨਾਮ ਸ੍ਰੀ
ਸ੍ਰੀ ਵਾਹ।
ਉਹ ਜਿਹੜੇ ਖੜੇ ਨੇ ਨਾ ਸਿਪਾਹੀ ਹੋਰ ਸੱਜੇ ਖੱਬੇ ਰਸਤਿਆਂ ਚ ਰਾਜੇ, ਉਹ ਸਿੰਘਾਂ ਨੂੰ ਲੰਘਦਿਆਂ ਵੇਖ ਰਹੇ ਨੇ ਵੀ ਜਾ ਰਹੇ ਨੇ, ਰੋਕਦਾ ਕੋਈ ਨੀ, ਕਹਿੰਦੇ ਜਾਂਦੀ ਬਲਾ ਕਾਹਨੂੰ ਆਪਣੇ ਗੱਲ ਪਾਉਣੀ, ਏਦਾਂ ਕਹਿੰਦੇ। ਕਹਿੰਦੇ ਬਲਾ ਟੁਰੀ ਜਾਂਦੀ ਹੈ, ਇਹ ਜਾਂਦੀ ਬਲਾ ਆਪਣੇ ਗੱਲ ਕਾਹਨੂੰ ਪਾਉਣੀ ਹੈ, ਵੀ ਆਪੇ ਉਹ ਕਿਲੇ ਵਾਲੇ ਲੜਨ ਤੇ ਉਹ ਜਾਣਨ, ਅਸੀਂ ਕਾਹਨੂੰ ਆਪਣੀ ਜਾਨ ਗਵਾਉਣੀ ਇਹਨਾਂ ਨਾਲ ਲੜ ਕੇ।
ਦੋਹਰਾ ਕੇਹਰ ਸਿੰਘ ਆਗੇ ਟੁਰਿਓ ਔਰ ਸਿੰਘ ਦੋਏ ਸਾਥ।
ਇਧਰ ਭਾਈ ਕੇਹਰ ਸਿੰਘ ਜੀ ਅੱਗੇ ਟੁਰੇ ਨੇ, ਦੋ ਸਿੰਘ ਇਹਨਾਂ ਦੇ ਨਾਲ ਹਨ।
ਇੱਕ ਇੱਕ ਤੀਰ ਤੀਚਨ ਛੱਡੇ ਭੰਨੇ ਸਤ ਫਲਨ ਮਾਥ।
ਦੋ ਸਿੰਘ ਹੋਰ ਸਨ, ਰਣਜੀਤ ਸਿੰਘ ਤੇ ਰਣਜੋਰ ਸਿੰਘ ਤੇ ਕੇਹਰ ਸਿੰਘ, ਇਹਨਾਂ ਤਿੰਨਾਂ ਨੇ ਇੱਕ ਇੱਕ ਤੀਰ ਚਲਾਇਆ ਤੇ ਇੱਕੋ ਇੱਕੋ ਤੀਰ ਨਾਲ ਜਿਹੜੇ ਸੱਤ ਹਾਥੀ ਸੀ ਨਾ, ਸੱਤੇ ਦੇ ਸੱਤੇ ਹਾਥੀ ਢੇਰ ਕਰਕੇ ਜ਼ਮੀਨ ਤੇ ਸੁੱਟ ਦਿੱਤੇ। ਪੰਨੇ ਸੱਤ ਫਾਲਨ ਮਾਥ, ਉਹਨਾਂ ਸੱਤਾਂ ਹਾਥੀਆਂ ਦੇ ਮੱਥੇ ਤੋੜ ਕੇ ਰੱਖ ਦਿੱਤੇ।
ਚੋ ਭਾਈ ਬਜਰ ਸਿੰਘ ਤੋਂ ਅੱਗੇ ਸਿਧਾਇਓ।
ਇਹਨਾਂ ਤਿੰਨਾਂ ਦੀ ਡਿਊਟੀ ਹਾਥੀਆਂ ਤੇ ਸੀ, ਹੁਣ ਭਾਈ ਬਜਰ ਸਿੰਘ ਦੀ ਵਾਰੀ ਆਈ, ਉਹ ਅੱਗੇ ਆਏ।
ਇੱਕੈ ਬਾਨ ਦੋ ਇੱਕ ਪਾਟ ਗਿਰਾਇਓ।
ਉਹਨਾਂ ਦੀ ਡਿਊਟੀ ਸੀ ਕਿਲੇ ਦਾ ਦਰਵਾਜ਼ਾ ਤੋੜਨਾ। ਭਾਈ ਬਜਰ ਸਿੰਘ ਨੇ ਤੀਰ ਚਲਾਇਆ, ਇੱਕੋ ਤੀਰ ਦੇ ਨਾਲ ਕਿਲੇ ਦਾ ਵੱਡਾ ਦਰਵਾਜ਼ਾ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ।
ਚਾਰੋਂ ਚੂਲਿਓ ਤੋੜ ਸੁੱਕ ਗਏਓ।
ਕਹਿੰਦੇ ਇੱਕੋ ਤੀਰ ਚਲਾਇਆ, ਦਰਵਾਜ਼ੇ ਦੇ ਜਿਹੜੇ ਚਾਰ ਚੂਲਾ ਹੁੰਦੀਆਂ ਨੇ, ਚਾਰ ਕਬਜੇ, ਕਹਿੰਦੇ ਉਹ ਚਾਰੇ ਚੂਲਾਂ ਤੋਂ ਤੋੜ ਕੇ ਦਰਵਾਜ਼ਾ ਜ਼ਮੀਨ ਤੇ ਸੁੱਟ ਦਿੱਤਾ।
ਗੜੀ ਮੱਦ ਤਰ ਥੱਲੋ ਪਏ।
ਜਦੋਂ ਦਰਵਾਜ਼ਾ ਧੜੰਮ ਦੇ ਕੇ ਡਿੱਗਾ, ਅੰਦਰ ਜਿਹੜੇ ਕਿਲੇ ਚ ਬੈਠੇ ਸੀ ਮੀਏ ਚੀਏ, ਉਹਨਾਂ ਚ ਇੱਕਦਮ ਤਰਥੱਲਾ ਮਚ ਗਿਆ ਵੀ ਅਸੀਂ ਤਾਂ ਦਰਵਾਜ਼ੇ ਦੀ ਓਟ ਚ ਬੈਠੇ ਸੀ, ਵੀ ਇਹਨੂੰ ਕੌਣ ਤੋੜੇਗਾ। ਉਹਨਾਂ ਕੋਈ ਤੋਪ ਨਹੀਂ ਚਲਾਈ, ਉਹਨਾਂ ਕੋਈ ਗੋਲਾ ਨਹੀਂ ਮਾਰਿਆ, ਤੀਰ ਨਾਲ ਹੀ ਦਰਵਾਜ਼ਾ ਤੋੜ ਦਿੱਤਾ। ਬੜੇ ਹੈਰਾਨ, ਇੱਕਦਮ ਅੰਦਰ ਤਰਥੱਲਾ ਮਚ ਗਿਆ।
ਤੋਲੋ ਦਲ ਖਾਲਸੇ ਕੋ ਆਇਓ।
ਇਹਨੇ ਨੂੰ ਬਾਕੀ ਫੌਜਾਂ ਸਿੰਘਾਂ ਦੀਆਂ, ਉਹ ਵੀ ਜਦੋਂ ਦਰਵਾਜ਼ਾ ਟੁੱਟਿਆ, ਇਹਨੇ ਨੂੰ ਬਾਕੀ ਸਿੰਘ ਵੀ ਪਿੱਛੋਂ ਆ ਗਏ।
ਜੋ ਉਨ ਲੱਭਿਓ ਸੋ ਕੱਟ ਗਿਰਾਇਓ।
ਭਾਈ ਸਾਹਿਬ, ਭਾਈ ਬੱਜਰ ਸਿੰਘ ਜੀ ਹੋਣੀ ਸਾਰੇ ਸਿੰਘ, ਭਾਈ ਬਾਗੜ ਸਿੰਘ ਹੋਣਾ ਨੇ, ਜਿੰਨੇ ਸਿੰਘ ਸਨ ਪਿੱਛੋਂ ਹੋਰ ਸਿੰਘ ਆ ਕੇ ਰਲੇ, ਜਿਹੜਾ ਮਿਲਿਆ ਤਲਵਾਰ ਨਾਲ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਤਲਵਾਰ ਚੱਲੀ, ਉਸ ਤਲਵਾਰ ਦੇ ਸਾਹਮਣੇ ਫਿਰ ਕੋਈ ਨਾ ਬਚਿਆ।
ਦੇਖ ਭਜਤ ਤਿੰਨ ਲੀਨੇ ਘੇਰ।
ਜਿਹਨੇ ਵੀ ਭੱਜ ਕੇ ਜਾਨ ਬਚਾਉਣੀ ਚਾਹੀ, ਉਹ ਭੱਜ ਕੇ ਜਾਨ ਬਚਾ ਨਹੀਂ ਸਕਿਆ। ਤਲਵਾਰ ਹੱਥ ਵਿੱਚ ਫੜੀ ਹੋਈ, ਹਾਂ ਜੇ ਕੋਈ ਸੁੱਟ ਦੇਵੇ ਜ਼ਮੀਨ ਦੇ ਉੱਤੇ ਤੇ ਮੂੰਹ ਚ ਘਾਹ ਪਾ ਕੇ ਆਖੇ ਖਾਲਸਾ ਜੀ ਮੈਂ ਗਊ ਹਾਂ ਨਾ ਮਾਰੋ, ਉਹ ਤਾਂ ਗਿਆ ਬਚ। ਜਿਹਨੇ ਤਲਵਾਰ ਫੜੀ, ਭੱਜ ਕੇ ਉਦਾਂ ਜਾਨ ਬਚਾਉਣੀ ਚਾਹੀ ਤੇ ਸ਼ਰਣ ਨਹੀਂ ਆਇਆ, ਉਹ ਫਿਰ ਨਹੀਂ ਬਚਿਆ, ਉਹ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜੋ ਹੁਤੇ ਮਹਿਰਮ ਸਿੰਘ ਸਰਸੋ ਬੇਰ।
ਕਿਲੇ ਚ ਸਿੰਘ ਏਦਾਂ ਟੁਰੇ ਫਿਰਨ, ਕੱਲੀ ਕੱਲੀ ਥਾਂ ਤੇ ਵੀ ਕਿੱਥੇ ਕਿੱਥੇ ਕੌਣ ਕੌਣ ਬੈਠਾ ਕੀ ਰੱਖਿਆ। ਕਹਿੰਦੇ ਏਦਾਂ ਟੁਰੇ ਫਿਰਨ ਸਿੰਘ, ਮਾਨੋ ਜਿਵੇਂ ਬੜੇ ਲੰਮੇ ਸਮੇਂ ਦੇ ਕਿਲੇ ਦੇ ਭੇਤੀ ਹੋਣ, ਵੀ ਕਿਲੇ ਵਿੱਚ ਕਿਹੜੇ ਖੁੰਜੇ ਚ ਕੀ ਪਿਆ, ਕਿੱਥੇ ਕੀ ਰੱਖਿਆ, ਕਿੱਥੇ ਕਿੰਨੀਆਂ ਕੁ ਫੌਜਾਂ ਨੇ। ਕਹਿੰਦੇ ਸਿੰਘ ਤਾਂ ਏਦਾਂ ਟੁਰੇ ਫਿਰਦੇ ਆ ਕਿਲੇ ਚ। ਸਰਸੋ ਬੇਰ ਦਾ ਮਤਲਬ ਹੁੰਦਾ ਵੀ ਲੰਮੇ ਸਮੇਂ ਤੋਂ ਭੇਤੀ ਹੋਣ। ਫਿਰ ਏਦਾਂ ਵੀ ਕਹਿੰਦੇ ਇਹਨਾਂ ਵਿੱਚੋਂ ਕੁਝ ਸਿੰਘ ਉਹ ਵੀ ਸਨ ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਮਕਾਲੀ ਸੀ, ਭਾਈ ਬੱਜਰ ਸਿੰਘ ਜੀ ਵਰਗੇ ਸਿੰਘ ਯੋਧੇ ਉਹ ਵੀ ਸਨ। ਉਹ ਆਨੰਦ ਮਹਾਰਾਜ ਜੀ ਦੇ ਨਾਲ ਆਏ ਹੋਏ, ਇਹ ਕਿਲਾ ਵੇਖਿਆ ਹੋਇਆ ਸੀ ਉਹਨਾਂ ਸਿੰਘਾਂ ਨੇ, ਭੇਤੀ ਸਨ ਕਿਲੇ ਦੇ। ਉਹਨਾਂ ਨੇ ਜਾ ਕੇ ਕਿਲੇ ਦਾ ਭੇਤ ਤਾਂ ਸੀਗਾ ਹੀ ਸਿੰਘਾਂ ਨੂੰ, ਜਾ ਕੇ ਕੱਲੇ ਕੱਲੇ ਖੁੰਜੇ 'ਚ ਜਿੱਥੇ ਜਿੱਥੇ ਕੋਈ ਬੈਠਾ ਉਹ ਮਾਰ ਕੱਟਿਆ।
ਦੋਹਰਾ ਤਿਉਂ ਸਿੰਘਨ ਸ਼ਮਸ਼ੇਰ ਫੜ ਕੱਟ ਦੋ ਤਾਰ ਕਰ ਦੀਨ।
ਸਿੰਘਾਂ ਦੇ ਹੱਥ 'ਚ ਸ਼ਮਸ਼ੀਰਾਂ ਨੇ, ਸ਼ਮਸ਼ੀਰ ਨਾਲ ਜਿਹਦੇ ਤੇ ਵਾਰ ਕੀਤਾ ਉਹਦਾ ਧੜ ਕੱਟ ਕੇ ਦੋ ਹਿੱਸਿਆਂ 'ਚ ਵੰਡ ਦਿੱਤਾ। ਸ਼੍ਰੀ ਸਾਹਿਬ ਦਾ ਕੰਮ ਕੀ ਹੈ, ਸ਼੍ਰੀ ਸਾਹਿਬ ਕਰਦੀ ਕੀ ਹੈ ਭਗਉਤੀ, ਇਹਦਾ ਕਰਮ ਕੀ ਹੈ, ਦੋ ਹੀ ਬਣਾਉਂਦੀ ਹੈ ਨਾ, ਇਹ ਕਰਦੀ ਦੋ ਹੈ, ਇੱਕ ਬ੍ਰਹਮ, ਬ੍ਰਹਮ ਨੇ ਇੱਛਾ ਕੀਤੀ दूजा उहदे तो संसार पैदा हो गया, दो हो गया ना माया, वह भी भगौती, वह भी शक्ति है, वह भी एक तो दो करती है ना, तो माया रूप होके फिर वह जगत की रचना कर लग पैंदी है। तदे महाराज जी ने कहा खंडा पृथ्वी साज कह जर सब सहसा रूप आया। श्री साहब का काम ही यह है भी एक तो दो करना। तदे कलगीधर जी के बचन ने नमो श्री भगौती बड़ैली सरोही करे एक ते द्वै सुपटा हाथ सोही। मेरी नमस्कार है भगौती नू, तलवार नू, मेरी नमाम है जेड़ी एक तो दो कर दिंदी है ते सूरमियां दे हत्थां च सोभदी है। कहंदे शमशीर फड़ के कट दो धार कर दीन, कट के दो दो हिस्सों में धड़ा वंड दिते।
औरन के हाथ जो लबे जान छोड़ ले चीन।
कहंदे होरां दे हत्थों जो लभिया उन्हां कोलों जो धन सी, जो उन्हां कोल शस्त्र सन, वह खो ले सिंघां ने।
जो पई तो बंदो जी गैल चढ़ आयो।
बाबा जी नूं पता सी भी खालसे ने हल्ला कर देना, जदों तेग चली फिर बचना कुछ नहीं अगे। ते हुण खालसे नूं काबू करन वास्ते पिछे पिछे बाबा बंदा सिंह जी भी चढ़ के आ गए। हां जी,
राजा नट्ठे देख दल गैलों खड़ायो।
जिहड़ा कहलूर दा राजा सी ना, उह तां सब तों पहला नट्ठिया, जिन्ना उहदे नाल दा दल सी उहनां नूं भी नाल लै के नट्ठिया।
नट्ठे गैल कयो पढ़नो नाई।
बाबा जी ने कहा भी जिहड़े नठ जाण भज जाण उहनां दे गल नहीं पैणा भज्जिआं दे। इहदे च दो विचारां हुंदीआं, जंग दे मैदान विच जदों कोई भज जाए, भजे जाते दे उत्ते जो तुसीं पिछे भज के उहदे ते वार करोगे, अखीर नूं फिर वह भी खिझ के ना गुस्से च मूँह मोड़ेगा। जे भज जाए भजन जान दिता फिर भज ही जाता, मुड़ के नहीं आता, यह नियम हुंदा। इस करके भजे जाते उत्ते वार करन दा नियम नहीं है। उहने वेखणा भी मैं भजया जाना फिर भी नहीं छड़दा, भी हुणे मैनू मारे ते उहदे तो पहला मैं भी इहनू मारा, फिर वह फिर तगड़ा होकर लड़न लग पैंदा। इस करके भजे जाते तो वार नहीं करते। बाबा जी ने कहा भी जिहड़ा भज जाए नठ जाए उहदे ते वार नहीं करना, जिहड़ा खलो के अड़े उहनू झाड़ देना।
मारे तेरा सैकलूरिए ताएं।
कहिंदे तकरीबन इस जंग दे विच खालसे दे हत्थों 1300 मीए मारे गए, 1300 मीए चीए ओ कहिंदे मारे गए।
हाते 13 तई पुटाए।
कहिंदे 13 खड्डा वड्डियां वड्डियां पुट्टियां उत्थे किले दे विच, 13 खड्डा वो दबने भी सन, नहीं तां महामारी फैल जांदी उन्हां दीआं लाशां नाल, 1300 बंदा मरिया पिया सी। कहिंदे उत्थे ही खड्डा दब के ना पुट के 13 वड्डियां खड्डा टोए पुट्टे।
सौ सौ गिन कै दए दबाए।
सौ सौ मरिया सिपाही जिहड़ा सी चुक के एक खड्डे च पा के दब के फिर दूजे च सौ फिर तीजे च, एदा 1300 13 खड्डिया दे विच दबे।
तब बिलासपुरे वल बंदा तायो।
इहदा फतेह करके बाबा जी हुण बिलासपुर वाले पासे वधे हन।
मार लूट तो फूक गिरायो।
बिलासपुर दे उत्ते खालसे ने हाथ साफ कीता, जिहड़ा अड़िया झाड़ दिता।
सपत तार मद पर गई तांक।
जदों बिलासपुर ते हल्ला करके सिद्ध कीता, क्योंकि यही सब तो बली राजा सी, हुण जदों वड्डा राजा काबू कर लिया छोटियां दा हौसला आपे ढहणा सी, भी पहला सिरे दे नूं फड़िया, बाकी फिर आले दुआले वाले आपे डरी जाणगे। जिहड़ियां बाकी 7 धरावां दे पहाड़ी राजे सन उहनां विच भी बाबा बंदा सिंह बहादुर दे नां दा डंका वज्जण लग पिया, उहनां विच भी ताक पै गई।
सबन मिलन कै कलियो वाक।
उहनां सारिआं ने अपने वकील भेजे, बंदा सिंह जी असीं तुहाडी शरण, असीं तुहाडे नाल मिलन नूं राजी हां, साडा राज बख्श दिओ।
हम तो होते कर सिख गुर केरे।
उहनां विच्चों कई कहिंदे जी असीं तां गुरु घर दे सेवक हां,
होते किए गुर कैलूरी अनपेरे।
सानू तां इह कहलूरी राजे जान बुझ के ना सानू सताउंदे सी, ਇਹ ਸਾਨੂੰ ਆ ਕੇ ਡਰਾਵਾ ਦੇ ਕੇ ਗੁਰੂ ਜੀ ਨਾਲ ਲੜਾਉਂਦੇ ਸੀ, ਅਸੀਂ ਕਿੱਥੇ ਲੜਦੇ ਸੀ? ਉਹਨਾਂ ਨੇ ਸਾਰਾ ਤੋੜਾ ਕਹਿਲੂਰੀਆਂ ਦੇ ਸਿਰ ਤੇ ਭੰਨ ਦਿੱਤਾ, ਇਹਨਾਂ ਦੇ ਸਿਰ ਤੇ ਝਾੜ ਦਿੱਤਾ ਵੀ ਇਹੀ ਦੋਸ਼ੀ ਨੇ, ਇਹੀ ਸਾਨੂੰ ਪ੍ਰੇਰ ਕੇ ਲੜਾਉਂਦੇ ਸੀ ਗੁਰੂ ਜੀ ਨਾਲ।
ਇਮ ਕਹਿ ਕੇ ਸਭ ਹੀ ਮਿਲ ਪਏ,
ਕਹਿ ਕੇ ਜਿਹੜੀਆਂ ਇਹ ਸੱਤ ਧਰਾਵਾਂ ਦੇ ਰਾਜੇ ਨੇ ਇਹ ਸਾਰੇ ਆ ਕੇ ਬਾਬਾ ਬੰਦਾ ਸਿੰਘ ਜੀ ਨੂੰ ਮਿਲ ਗਏ।
ਟਕੇ ਪਾਤਸ਼ਾਹੀ ਸਭ ਭੇਜਤ ਪਏ,
ਜਿਹੜੇ ਪਾਤਸ਼ਾਹੀ ਟਕੇ ਸੀ ਨਾ ਟੈਕਸ ਮਾਮਲਾ ਜਿਹੜਾ ਦਿੱਲੀ ਭੇਜਦੇ ਸੀ, ਇਹਨਾਂ ਨੇ ਉਹ ਸਾਰਾ ਮਾਮਲਾ ਬਾਬਾ ਬੰਦਾ ਸਿੰਘ ਜੀ ਨੂੰ ਭੇਜ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਤੁਹਾਡੀ ਈਨ ਮੰਨਾਂਗੇ, ਤੁਹਾਡੇ ਕੋਲ ਮਾਮਲਾ ਤਾਰਾਂਗੇ।
ਹੋਏ ਸਿੱਖ ਜੋ ਪੈਸਾ ਦਏ,
ਕਹਿੰਦੇ ਹੁਣ ਉਸ ਇਲਾਕੇ ਦੇ ਵਿੱਚ ਇਹ ਵੀ ਪ੍ਰਚਾਰ ਹੋਇਆ ਜਿਹੜਾ ਕੋਈ ਸਿੱਖ ਬਣ ਕੇ ਗੁਰੂ ਘਰ ਦਾ ਪੈਸਾ ਭੇਟ ਕਰੇਗਾ,
ਬੰਦੇ ਤੇ ਵੈ ਮੋਹਰਾਂ ਲਏ,
ਕਹਿੰਦੇ ਉਹਨੂੰ ਬੰਦੇ ਬਹਾਦਰ ਕੋਲੋਂ ਮੋਹਰਾਂ ਮਿਲਣਗੀਆਂ, ਕਿਉਂਕਿ ਪ੍ਰਚਾਰ ਕਰਨਾ ਸੀ। ਕਹਿੰਦੇ ਜਿਹੜਾ ਪੈਸਾ ਭੇਟ ਕਰੇਗਾ ਉਹਨੂੰ ਮੋਹਰ ਮਿਲੇਗੀ ਬੰਦੇ ਬਹਾਦਰ ਕੋਲੋਂ।
ਦੁੱਧ ਸੁੱਖੇ ਤਿਸ ਮਿਲੇ ਸੋ ਦੁੱਧ,
ਜਿਹੜਾ ਦੁੱਧ ਦੀ ਸੁਖਣਾ ਸੁੱਖੇਗਾ ਉਹਨੂੰ ਦੁੱਧ ਮਿਲੇਗਾ।
ਪੁੱਤ ਮੰਗੇ ਪੁੱਤ ਆਵੇ ਸੁੱਧ,
ਜਿਹੜਾ ਪੁੱਤ ਮੰਗੇਗਾ ਉਹਨੂੰ ਪੁੱਤ ਦੀ ਪ੍ਰਾਪਤੀ ਹੋਵੇਗੀ, ਪੁੱਤਰ ਦਾ ਸੁੱਖ ਪ੍ਰਾਪਤ ਹੋਵੇਗਾ।
ਦੁਖੀਏ ਦੁੱਖ ਹੋਵੇ ਤਿਸ ਦੂਰ,
ਦੁਖੀਆਂ ਦਾ ਦੁੱਖ ਦੂਰ ਹੋਵੇਗਾ।
ਧਨ ਮੰਗੇ ਘਰ ਹੋਏ ਭਰਪੂਰ,
ਕੋਈ ਧਨ ਮੰਗੇਗਾ ਤਾਂ ਉਹਦੇ ਘਰ ਵਿੱਚ ਧਨ ਦੇ ਖੁੱਲੇ ਗੱਫੇ ਹੋਣਗੇ, ਭਰਪੂਰ ਹੋਣਗੇ ਖਜ਼ਾਨੇ।
ਸਿੱਖ ਪੰਚਨ ਤੇ ਅਰਦਾਸ ਕਰਾਵੇ,
ਜਦੋਂ ਕੋਈ ਆਉਂਦਾ ਨਾ ਇਦਾਂ ਦਾ ਦੁਖੀ, ਬਾਬਾ ਜੀ ਪੰਜ ਸਿੰਘਾਂ ਕੋਲੋਂ ਅਰਦਾਸ ਕਰਾਉਂਦੇ, ਪੰਜ ਸਿੰਘਾਂ ਦੇ ਕੋਲੋਂ ਜਦੋਂ ਅਰਦਾਸ ਕਰਾਉਂਦੇ ਹਨ,
ਜੋ ਮੰਗੇ ਸੋ ਦਿਵਾਵੇ,
ਜੋ ਜੋ ਮੰਗਣ ਕੋਈ ਆਉਂਦਾ ਪੰਜਾਂ ਸਿੰਘਾਂ ਕੋਲੋਂ ਅਰਦਾਸ ਕਰਾ ਕੇ ਉਹਨਾਂ ਨੂੰ ਉਹੀ ਕੁਝ ਦਵਾ ਦਿੰਦੇ ਕਲਗੀਧਰ ਦੇ ਚਰਨਾਂ 'ਚ, ਕਿਉਂਕਿ ਸਿੰਘ ਪੰਚਨ ਮੈਂ ਮੋਰੋ ਵਾਸਾ, ਇਹ ਗੁਰਦੇਵ ਨੇ ਬਚਨ ਕਹੇ ਨੇ। ਪੰਜ ਸਿੰਘ ਰਹਿਤ ਬਹਿਤ 'ਚ ਪ੍ਰਪੱਕ ਜਦੋਂ ਅਰਦਾਸ ਕਰਦੇ ਨੇ, ਜਿਹੜੇ ਕਿਸੇ ਮਾਈ ਭਾਈ ਦੁਖੀਏ ਦੀ ਉਹਦਾ ਦੁੱਖ ਦੂਰ ਹੁੰਦਾ, ਜੋ ਕੋ ਆ ਕੇ ਮੰਗਦਾ ਉਹਨੂੰ ਉਹ ਮੰਗ ਪ੍ਰਾਪਤ ਹੋ ਜਾਂਦੀ ਹੈ।
ਦੇਵ ਭੂਤ ਮੁਖ ਦੇਖੇ ਜਾਏ,
ਕਈ ਕਹਿੰਦੇ ਭੂਤਾਂ ਪ੍ਰੇਤਾਂ ਦੇ ਸਤਾਏ ਹੋਏ ਦੁਖੀ ਸਨ, ਉਹ ਕਹਿੰਦੇ ਜੀ ਸਾਡੇ ਘਰ ਉਪਾਧੀਆਂ ਵਿਆਧੀਆਂ ਰਹਿੰਦੀਆਂ, ਸਾਨੂੰ ਭੂਤ ਪ੍ਰੇਤ ਤੰਗ ਕਰਦੇ ਆ। ਉਹ ਵੀ ਆ ਕੇ ਜਦੋਂ ਦਰਸ਼ਨ ਕਰਦੇ ਨੇ ਖਾਲਸੇ ਦੇ,
ਰਹੇ ਨਹੀਂ ਜੇ ਹੋਵੇ ਬਲਾਏ,
ਕਿਸੇ ਨੂੰ ਕੋਈ ਬਲਾ ਚਿੰਬੜੀ ਵੀ ਹੁੰਦੀ ਸੀ ਨਾ, ਉਹ ਰਹਿੰਦੀ ਨਹੀਂ ਸੀ, ਉਹਦਾ ਛੱਡ ਕੇ ਖਹਿੜਾ ਚਲੀ ਜਾਂਦੀ ਸੀ।
ਸਿੱਧ ਪਰਬਤੀ ਰਹੇ ਸਿੱਧ ਲਾਏ,
ਬੜੇ ਬੜੇ ਪਰਬਤੀ ਸਿੱਧ ਜਿਹੜੇ ਨੇ ਉਹ ਆਪਣੀਆਂ ਸਿੱਧੀਆਂ ਲਾਉਂਦੇ ਐ।
ਬੰਦਾ ਸਭ ਤੇ ਅਧਿਕ ਸਦਾਏ,
ਬਾਬਾ ਬੰਦਾ ਸਿੰਘ ਜੀ ਉਹਨਾਂ ਸਾਰੇ ਸਿੱਧਾਂ ਚੋਂ ਵੱਡੇ ਸਿੱਧ ਸਦਾਉਂਦੇ ਨੇ।
ਜੋ ਚਿਤਵਤ ਕੋ ਦੂਰ ਹੋ ਆਵੇ,
ਇਹੋ ਜੀ ਅੰਤਰਯਾਮਤ ਹੈ ਬਾਬਾ ਜੀ ਕੋਲ, ਜੇ ਕੋਈ ਦੂਰੋਂ ਮਨ ਚ ਸੋਚਦਾ ਆਉਂਦਾ ਕੋਈ ਚਿਤਵਦਾ ਆਉਂਦਾ,
ਬੰਦਾ ਚਿਤ ਕੀ ਬਾਤ ਸੁਣਾਵੇ,
ਬਾਬਾ ਬੰਦਾ ਸਿੰਘ ਜੀ ਉਹਦੇ ਮਨ ਦੀ ਝੱਟ ਬੁੱਝ ਕੇ ਦੱਸ ਦਿੰਦੇ ਆ ਵੀ ਤੂੰ ਮਨ ਚ ਆਹ ਸੋਚ ਕੇ ਆਇਆ, ਤੇਰੇ ਮਨ ਚ ਆਹ ਫੁਰਨਾ ਚੱਲਦਾ।
ਦੋਹਰਾ ਆਏ ਮਿਲੇ ਜੋ ਪ੍ਰਥਮ ਹੀ ਤੈ ਬੰਦਾ ਸੁਖ ਦਏ,
ਆ ਕੇ ਪਹਿਲਾਂ ਹੀ ਮਿਲ ਜਾਂਦਾ ਨਾ ਸ਼ਰਨ ਚ ਆ ਜਾਂਦਾ ਕੋਈ ਰਾਜਾ ਜਾਂ ਕੋਈ ਛੋਟਾ ਮੋਟਾ ਰਾਣਾ, ਬਾਬਾ ਜੀ ਉਹਨੂੰ ਸੁਖ ਦਿੰਦੇ ਆ, ਕਹਿੰਦੇ ਤੂੰ ਸ਼ਰਨ ਆ ਗਿਆ, ਹੁਣ ਤੇਰੇ ਰਾਜ ਵੱਲ ਤੇਰੀ ਰਿਆਸਤ ਵੱਲ ਕੋਈ ਟੇਢੀ ਨਿਗਾਹ ਨਾਲ ਨਹੀਂ ਵੇਖੇਗਾ।
ਆਏ ਮਿਲੇ ਪਿੜ ਲੜ ਜੋ ਤਿਸ ਕੁਛ ਬਖਸ਼ੇ ਕੁਛ ਲਏ,
ਜੇ ਕੋਈ ਆ ਕੇ ਲੜ ਭਿੜ ਕੇ ਕਰਨ ਦਾ ਯਤਨ ਕਰੇ ਤੇ ਉਹਦੇ ਨਾਲ ਪਹਿਲਾਂ ਲੜਾਈ ਹੁੰਦੀ ਫਿਰ ਉਹ ਹਾਰ ਜਾਂਦਾ, ਫਿਰ ਅਖੀਰ ਨੂੰ ਉਹਨੂੰ ਬਾਬਾ ਜੀ ਦੀ ਈਨ ਮੰਨਣੀ ਪੈਂਦੀ ਹੈ, ਏਦਾਂ ਫਿਰ ਲੈਣ ਦੇਣ ਹੁੰਦਾ।
ਚੋ ਪਈ ਗੁਰੂ ਕੋਟ ਲੋ ਬੰਦਾ ਗਏ,
ਇਹ ਤਾਂ ਗੁਰੂ ਕੋਟ ਤੱਕ ਬਾਬਾ ਬੰਦਾ ਸਿੰਘ ਜੀ ਗਏ।
ਤੈ ਥਾਂ ਥਾਣਾ ਬੰਦੇ ਕਹਿਓ,
ਉਸੇ ਜਗ੍ਹਾ ਤੇ ਜਾ ਕੇ ਬਾਬਾ ਜੀ ਨੇ ਆਪਣਾ ਟਿਕਾਣਾ ਕੀਤਾ।
ਸੁਖ ਤੇੜ ਆਏ ਬੰਦੇ ਜੀ ਮਿਲੇ,
ਉਧਰ ਸੁਕੇਤ ਮੰਡੀ ਵਾਲੇ ਰਾਜੇ ਜਿਹੜੇ ਸਨ ਰਾਜਾ ਸਿੱਧ ਸੈਨ ਹੋਣੀ, ਇਹ ਆ ਕੇ ਬਾਬਾ ਜੀ ਨੂੰ ਮਿਲੇ।
ਪਏ ਨਦੌਣੀ ਵਕੀਲ ਤੈ ਪਲੇ,
ਜਿਹੜੇ ਨਦੌਣੀਏ ਵਕੀਲ ਸਨ ਵਿੱਚ ਉਹ ਆਏ ਹਨ।
ਉਤ ਚੁਕੋ ਪਾਤਸ਼ਾਹੀ ਸੋਲੀਓ ਖਜ਼ਾਨੋ,
ਕਹਿੰਦੇ ਜਿਹੜਾ ਬਾਦਸ਼ਾਹ ਦਾ ਖਜ਼ਾਨਾ ਸੀ, ਬਾਦਸ਼ਾਹ ਨੂੰ ਮਾਮਲਾ ਤਾਰਨਾ ਸੀ, ਉਹ ਨਦੋਣੀਆਂ ਨੇ ਲਿਆ ਕੇ ਬਾਬਾ ਬੰਦਾ ਸਿੰਘ ਦੇ ਕੋਲ ਤਾਰਿਆ।
ਕਉ ਚੜਾਵੇ ਦਏ ਬਹਾਨੋ,
ਔਰ ਚੜਾਵੇ ਦੇ ਬਹਾਨੇ ਭੇਟ ਕੀਤੇ, ਆ ਕੇ ਚੜਾਵੇ ਕਹਿੰਦੇ ਜੀ ਇਹ ਤੁਹਾਡੀ ਦਰਸ਼ਨ ਭੇਟ ਹੈ, ਏਦਾਂ ਬਾਬਾ ਜੀ ਦੇ ਕੋਲ ਲਿਆ ਕੇ ਚੜਾਵਾ ਚੜਾਉਂਦੇ ਹਨ।
ਤਿਨਕੇ ਬੰਦਾ ਕਿਰਪਾ ਕਰੇ,
ਏਦਾਂ ਜਿਹੜਾ ਸ਼ਰਨ ਆ ਜਾਂਦਾ ਬਾਬਾ ਜੀ ਉਹਨਾਂ ਤੇ ਤਰਸ ਕਰਦੇ ਹਨ।
ਵਕੀਲ ਰਹੇ ਤਿਸ ਖਰੇ,
ਔਰ ਉਹਨਾਂ ਰਾਜਿਆਂ ਦੇ ਵਕੀਲ ਹਮੇਸ਼ਾ ਬਾਬਾ ਜੀ ਦੇ ਕੋਲ ਹੱਥ ਜੋੜ ਕੇ ਖਲੋਤੇ ਰਹਿੰਦੇ ਨੇ।
ਹੋਏ ਸਿੱਖ ਜੋ ਪੈਸਾ ਦਏ,
ਕੀਤਾ ਜਿਹੜਾ ਕੋਈ ਸਿੱਖ ਬਣ ਕੇ ਪੈਸਾ ਭੇਟ ਕਰੇਗਾ।
ਤਕੇ ਪਾਤਸ਼ਾਹੀ ਦੇਣ ਮੰਨ ਗਏ,
ਕਹਿੰਦੇ ਸਾਰਿਆਂ ਨੇ ਆ ਕੇ ਮਾਇਆ ਅਰਦਾਸੇ ਕਰਾਣੀ ਸ਼ੁਰੂ ਕਰ ਦਿੱਤੀ। ਫਿਰ ਇਹ ਵੀ ਕਿਹਾ ਵੀ ਜਿਹੜੇ ਬਾਦਸ਼ਾਹੀ ਟਕੇ ਨੇ ਮਾਮਲਾ ਦਿੱਲੀ ਭੇਜਣ ਵਾਲਾ, ਉਹ ਹੁਣ ਖਾਲਸੇ ਦੀ ਸ਼ਰਨ ਚ ਭੇਜਣਾ।
ਬੰਦੇ ਪਰਬਤ ਮਲ ਕਹਾਇਓ ਪਾਤਸ਼ਾਹ,
ਏਦਾਂ ਕਹਿੰਦੇ ਬਾਬਾ ਜੀ ਨੇ ਸਾਰੇ ਪਹਾੜ ਦੇ ਇਲਾਕਿਆਂ ਵਿੱਚ ਤਕਰੀਬਨ ਆਪਣਾ ਕਬਜ਼ਾ ਕਰ ਲਿਆ ਔਰ ਪਾਤਸ਼ਾਹ ਕਹਾਏ।
ਲਏ ਟਕੇ ਪਾਤਸ਼ਾਹੀ ਬੰਦੇ ਉਗਰਾ,
ਜਿਹੜੇ ਪਾਤਸ਼ਾਹੀ ਟਕੇ ਸਨ ਉਹ ਬਾਬਾ ਬੰਦਾ ਸਿੰਘ ਜੀ ਨੇ ਉਗਰਾ ਲਏ।
ਦੋਹਰਾ ਬੰਦਾ ਪਰਬਤ ਛੋੜ ਬੈ ਗੁਰੂ ਕਹਾਇਓ ਆਪ,
ਪਰਬਤਾਂ ਤੋਂ ਫਿਰ ਇੱਕ ਪਾਸੇ ਕਿਨਾਰਾ ਜਾ ਕਰਕੇ ਬਾਬਾ ਜੀ ਬੈਠ ਗਏ, ਉਹ ਵੀ ਕਥਾ ਅੱਗੇ ਆਵੇਗੀ।
ਕਿਤੇ ਕਹਾਇਓ ਜੁਝਾਰ ਸਿੰਘ ਕਉ ਆਪ ਠੋਰ ਬਯੋ ਥਾਪ,
ਕਦੇ ਬਾਬਾ ਜੀ ਕਹਿੰਦੇ ਮੈਂ ਕਲਗੀਧਰ ਦਾ ਜੁਝਾਰ ਸਿੰਘ ਹਾਂ, ਦਸਵੇਂ ਪਾਤਸ਼ਾਹ ਦਾ ਮੈਂ ਜੁਝਾਰ ਸਿੰਘ ਹਾਂ, ਏਦਾਂ ਬਾਬਾ ਜੀ ਕਹਿੰਦੇ ਕਈ ਵਾਰ।
ਦੋਹਰਾ ਨਿਤ ਨਕੀਬ ਬੁਲਾਏ ਸੋ ਇਤ ਬਿਦ ਹੋਕਾ ਦਵਾਏ,
ਕਹਿੰਦੇ ਰੋਜ਼ ਨਕੀਬ ਨੂੰ ਸੱਦ ਕੇ ਹੋਕਾ ਦਵਾਇਆ ਜਾਂਦਾ ਹੈ।
ਇਤਨੇ ਕਰੋ ਨਾ ਕੰਮ ਤੁਮ ਸੋ ਮੈਂ ਦਿਓ ਬਤਾਏ,
ਹੋਕਾ ਕੀ ਦਵਾਉਂਦੇ ਆ ਬਾਬਾ ਜੀ ਸਿੰਘਾਂ ਨੂੰ ਵੀ ਸੰਬੋਧਨ ਕਰਕੇ ਹੋਕਾ ਦਵਾਉਂਦੇ ਵੀ ਆਹ ਕੰਮ ਨਹੀਂ ਕਰਨੇ, ਕਿਹੜੇ ਦੱਸਦੇ ਨੇ।
ਚੌਪਈ ਇਸਤਰੀ ਤਨ ਜੋ ਗਹਿਣਾ ਹੋਈ,
ਆਮ ਪਹਾੜੀ ਰਿਆਸਤਾਂ ਚ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਸੀ, ਲੋਕਾਂ ਵਿੱਚ ਹੋਕਾ ਦਵਾਉਂਦੇ ਪਿੰਡ ਪਿੰਡ ਚ ਬਾਬਾ ਜੀ ਕੱਲੇ ਕੱਲੇ ਥਾਂ ਤੇ, ਕਹਿੰਦੇ ਭਾਈ ਸਾਵਧਾਨ ਹੋ ਜਾਓ ਕੋਈ ਇਸਤਰੀ ਟੁਰੀ ਜਾਂਦੀ ਹੋਵੇ ਉਹਦਾ ਕੋਈ ਗਹਿਣਾ ਆਦਿਕ ਨਹੀਂ ਖੋਣਾ ਕਿਸੇ ਨੇ, ਜਿਹੜਾ ਕਾਬੂ ਆ ਗਿਆ ਚੋਰਾਂ ਨੂੰ ਕਹਿ ਦਿੱਤਾ ਜਿਹੜੇ ਡਾਕੇ ਮਾਰਦੇ ਆ ਰਾਹਾਂ ਮਾਰਾਂ ਵਾਲੇ, ਉਧਰ ਵੀ ਸੁਧਾਰ ਕੀਤਾ ਬਾਬਾ ਜੀ ਵੀ ਜਿਹੜਾ ਕੋਈ ਗਹਿਣਾ ਖੋਂਦਾ ਕਾਬੂ ਆ ਗਿਆ ਬਸ ਫਿਰ ਉਹ ਬਚੇਗਾ ਨਹੀਂ। ਪਿੰਡ ਪਿੰਡ ਚ ਹੋਕਾ ਦਵਾ ਦਿੱਤਾ ਬਾਬਾ ਬੰਦਾ ਸਿੰਘ ਜੀ ਨੇ ਵੀ ਕਿਸੇ ਇਸਤਰੀ ਦਾ ਕਿਸੇ ਨੇ ਗਹਿਣਾ ਨਹੀਂ ਖੋਣਾ। ਹਾਂਜੀ,
ਤਾਂ ਕੋ ਹੱਥ ਨਾ ਲਾਇਓ ਕੋਈ,
ਕੋਈ ਇਸਤਰੀ ਜਾਂਦੀ ਹੋਵੇ ਉਹਦੇ ਵੱਲ ਕਿਸੇ ਨੇ ਬੁਰੀ ਨਜ਼ਰ ਨਾਲ ਨਹੀਂ ਤੱਕਣਾ, ਉਹਨੂੰ ਛੂਹਣਾ ਤੱਕ ਵੀ ਨਹੀਂ।
ਪੁਰਸ਼ ਪੁਸ਼ਾਕ ਉਹ ਸਿਰ ਕੀ ਪਾਗ,
ਇੰਨੀ ਜ਼ਿਆਦਾ ਭੁੱਖ ਮਰੀ ਰਹੀ ਹੈ ਆ ਕੁਝ ਦਹਾਕਿਆਂ ਤੋਂ ਹੀ ਇਹ ਖਤਮ ਹੋਈ ਹੈ ਖੇਡ, ਇਹ ਤਾਂ ਕੁਝ ਦਹਾਕੇ ਪਹਿਲਾਂ ਵੀ ਜਿਹੜੇ ਰਾਹ ਮਾਰ ਹੁੰਦੇ ਕੱਪੜੇ ਲਵਾ ਲੈਂਦੇ ਸਨ, ਪੱਗਾਂ ਲਾਹ ਲੈਣੀਆਂ ਕੱਪੜੇ ਲਵਾ ਲੈਣੇ, ਤੇੜ ਕੇਵਲ ਕਛਹਿਰਾ ਆਦਿਕ ਛੱਡ ਕੇ ਭੇਜ ਦਿੰਦੇ ਸਨ, ਕੱਪੜੇ ਵੀ ਲਵਾ ਲੈਂਦੇ, ਗਰੀਬੀ ਬਹੁਤ ਹੁੰਦੀ ਸੀ। ਬਾਬਾ ਜੀ ਨੇ ਕਿਹਾ ਭਲੇ ਮਾਨਸੋ ਕਿਸੇ ਦੇ ਤਨ 'ਤੇ ਕੱਪੜਾ ਨਹੀਂ ਲਾਉਣਾ, ਕਿਸੇ ਦੇ ਚੋਰੀ ਨਹੀਂ ਕਰਨੀ, ਜੇ ਕਿਸੇ ਦੇ ਤਨ 'ਤੇ ਕੋਈ ਚੰਗਾ ਕੱਪੜਾ ਪਾਇਆ ਹੋਣਾ ਤਾਂ ਚੋਰਾਂ ਨੇ ਉਹ ਖੋਹ ਲੈਣਾ, ਰਾਹ ਮਾਰਾਂ ਨੇ ਪੱਗ ਬੰਨ੍ਹੀ ਹੋਣੀ ਪੱਗ ਲਾਹ ਲੈਣੀ। ਬਾਬਾ ਜੀ ਨੇ ਉਸ ਪਾਸੇ ਵੀ ਸੁਧਾਰ ਕੀਤਾ, ਕਹਿੰਦੇ ਪੁਰਸ਼ ਪੁਸ਼ਾਕ ਉਹ ਸਿਰ ਕੀ ਪਾਗ, ਕਿਸੇ ਦੇ ਤਨ 'ਤੇ ਪਾਈ ਪੁਸ਼ਾਕ ਤੇ ਸਿਰ 'ਤੇ ਪੱਗ ਬੱਧੀ ਹੋਵੇ,
ਇਨ ਪੀ ਕੋਈ ਹੱਥ ਨਾ ਲਾਗੇ,
ਇਹਨੂੰ ਵੀ ਕੋਈ ਹੱਥ ਨਾ ਲਾਵੇ, ਜੇ ਕੋਈ ਕਾਬੂ ਆ ਗਿਆ ਨਾ ਇੱਦਾਂ ਦਾ ਬੰਦਾ ਫੜ ਕੇ ਫਾਹੇ ਟੰਗਾਂਗੇ ਉਹਨੂੰ। ਇਹ ਹੁਣ ਖਾਲਸੇ ਦਾ ਹਲੇਮੀ ਰਾਜ ਹੈ, ਇਹਦੇ 'ਚ ਲੁੱਟਾਂ ਖੋਹਾਂ ਨਹੀਂ ਹੋਣੀਆਂ ਚਾਹੀਦੀਆਂ। ਏਦਾਂ ਬਾਬਾ ਜੀ ਨੇ ਸੁਧਾਰ ਕੀਤਾ।
ਦੋਹਰਾ ਮੰਡੀ ਵਾਲੋ ਸੁੱਧ ਸੈਣ ਰਾਜਾ ਬੜਾ ਸਦਾਏ,
ਜਿਹੜਾ ਮੰਡੀ ਦਾ ਰਾਜਾ ਸੀ ਰਾਜਾ ਸਿੱਧ ਸੈਣ ਇਹਦਾ ਨਾਂ ਸੀ, ਵੱਡਾ ਰਾਜਾ ਸੀ ਰਿਆਸਤ ਵੀ ਇਹਦੀ ਮੰਡੀ ਦਾ, ਬੜਾ ਵੱਡਾ ਇਲਾਕਾ ਸੀ ਇਹਦੇ ਅਧੀਨ, ਤੋ ਇਹ ਵੀ ਰਾਜਾ ਸਿੱਧ ਸੈਨ ਹੈ।
ਸੋ ਮਿਲਿਓ ਭਾਂਤ ਜਿਉਂ ਸੋ ਮੈਂ ਦਿਓ ਬਤਾਏ,
ਭਾਈ ਰਤਨ ਸਿੰਘ ਜੀ ਕਹਿੰਦੇ ਰਾਜਾ ਸਿੱਧ ਸੈਨ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਿਆ ਕਹਿੰਦੇ ਹੁਣ ਮੈਂ ਉਹ ਕਥਾ ਤੁਹਾਨੂੰ ਸੁਣਾਉਣਾ। ਇਹ ਕਲਗੀਧਰ ਜੀ ਦਾ ਸ਼ਰਧਾਲੂ ਸੀ, ਮਹਾਰਾਜ ਜੀ ਦਾ ਸੇਵਕ ਸੀ ਰਾਜਾ ਸਿੱਧ ਸੈਨ। ਦਸਵੇਂ ਪਾਤਸ਼ਾਹ ਦੀ ਟਹਿਲ ਕੀਤੀ, ਜਦੋਂ ਸਤਿਗੁਰੂ ਜੀ ਮੰਡੀ ਗਏ, ਅਰਵਾਲਸਰ ਸਾਹਿਬ ਗਏ, ਸੋਹਣੀ ਬੰਦੂਕ ਮਹਾਰਾਜ ਜੀ ਨੂੰ ਭੇਟਾ ਕੀਤੀ ਸੀ ਇਹਨੇ, ਉਹ ਬੰਦੂਕ ਅੱਜ ਵੀ ਮੰਡੀ ਗੁਰੂ ਘਰ ਵਿੱਚ ਸੁਭਾਏਮਾਨ ਹੈ, ਸੰਗਤਾਂ ਦਰਸ਼ਨ ਕਰਦੀਆਂ। ਸਤਿਗੁਰਾਂ ਦਾ ਸੁੰਦਰ ਪਲੰਘਾ ਹੈ, ਮਹਾਰਾਜ ਜੀ ਦੀ ਸੁੰਦਰ ਰਬਾਬ ਹੈ, ਕੁੱਪਾ ਹੈ ਬਰੂਦ ਵਾਲਾ, ਉਹਦੇ ਦਰਸ਼ਨ ਦਿਦਾਰੇ ਸੰਗਤਾਂ ਕਰਦੀਆਂ ਨੇ। ਤੋ ਰਾਜਾ ਸਿੱਧ ਸੈਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਿਵੇਂ ਆਣ ਕੇ ਮਿਲਿਆ, ਕਹਿੰਦੇ ਉਹ ਕਥਾ ਹੁਣ ਮੈਂ ਤੁਹਾਨੂੰ ਕਹਿ ਕੇ ਸੁਣਾਉਂਦਾ ਹਾਂ।
ਜੋ ਪਈ ਮੰਡੀ ਵਾਲੇ ਯੋਂ ਸੁਣ ਪਾਇਆ,
ਜਦੋਂ ਮੰਡੀ ਦੇ ਰਾਜੇ ਸਿੱਧ ਸੈਨ ਨੇ ਸੁਣਿਆ,
ਹੈ ਕਰਮਾਤੀ ਬੰਦਾ ਆਇਆ।
ਕਹਿੰਦੇ ਕਿ ਬੰਦਾ ਸਿੰਘ ਬਹਾਦਰ ਕਰਾਮਾਤੀ, ਕਿਉਂਕਿ ਉਹਨੂੰ ਕਰਾਮਾਤ ਵਿਖਾ ਵੀ ਦਿੱਤੀ ਸੀ ਨਾ, ਉਹਨੂੰ ਪਹਿਲਾਂ ਕਹਿ ਦਿੱਤਾ ਸੀ ਵੀ ਤੇਰੇ ਘਰ ਅੱਗ ਲੱਗਣੀ ਆ, ਕੱਲ ਨੂੰ ਬਚਾ ਕਰ ਲਈ, ਇਸ ਕਰਕੇ ਉਹਨੂੰ ਪਤਾ ਸੀ ਵੀ ਉਹ ਕਰਾਮਾਤੀ ਆ ਬੰਦਾ, ਉਹਨੂੰ ਜਾਣਦਾ ਸੀ ਵੀ ਗੁਰੂ ਕਾ ਬੰਦਾ ਤੇ ਕਰਾਮਾਤੀ ਹੈ।
ਕਰਾਮਾਤ ਗੁਰ ਗੋਬਿੰਦ ਸਿੰਘ ਦਈ।
ਫਿਰ ਉਹਨੂੰ ਇਹ ਵੀ ਪਤਾ ਸੀ ਕਿ ਬਾਬਾ ਬੰਦਾ ਸਿੰਘ ਜੀ ਨੂੰ ਜਿਹੜੀ ਇਹ ਅਜ਼ਮਤ ਹੈ, ਕਰਾਮਾਤ ਹੈ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਿੱਤੀ। ਦਸਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ ਉਹਨੂੰ ਕਰਾਮਾਤਾਂ ਬਖਸ਼ੀਆਂ ਨੇ।
ਅਕਾਲ ਕਿਰਪਾ ਹੈ ਜਿਨ ਪਰ ਪਈ।
ਔਰ ਅਕਾਲ ਦੀ ਕਿਰਪਾ ਗੁਰੂ ਕਲਗੀਧਰ ਤੇ ਹੈ, ਅਕਾਲ ਦੀ ਕਿਰਪਾ ਕਲਗੀਧਰ ਤੇ ਆ, ਕਲਗੀਧਰ ਨੇ ਕਿਰਪਾ ਕਰਕੇ ਇਹਨੂੰ ਕਰਾਮਾਤ ਦਿੱਤੀ ਹੈ।
ਬੰਦੇ ਕੋ ਸਤਿਗੁਰ ਏਮ ਕਈ।
ਬਾਬਾ ਬੰਦਾ ਸਿੰਘ ਜੀ ਨੂੰ ਇਹ ਬਚਨ ਮਹਾਰਾਜ ਜੀ ਨੇ ਕਿਹਾ ਸੀ,
ਔਰ ਮਿਆਨ ਤਲਵਾਰ ਹੈ ਵਈ।
ਕਹਿੰਦੇ ਵੀ ਸਿਰਫ ਮਿਆਨ ਹੀ ਬਦਲਿਆ, ਤਲਵਾਰ ਹੋਈ ਹੈ ਖਾਲਸੇ ਦੀ, ਯਾਨੀ ਕਿ ਮਹਾਰਾਜ ਜੀ ਨੇ ਆਪਣਾ ਤਾਣ ਦੇ ਕੇ ਭੇਜਿਆ ਬੰਦੇ ਨੂੰ।
ਤਿਸਕਾ ਦਰਸ਼ਨ ਚਾਹੀਏ ਪਾਇਆ।
ਕਹਿਣ ਲੱਗੇ ਵੀ ਮੈਨੂੰ ਤਾਂ ਬੰਦਾ ਵੀ ਗੁਰੂ ਸਾਹਿਬ ਦਾ ਰੂਪ ਹੀ ਨਜ਼ਰ ਆਉਂਦਾ, ਮੰਡੀ ਦਾ ਰਾਜਾ ਕਹਿੰਦਾ। ਮਨ ਚ ਫੁਰਨਾ ਹੋਇਆ ਕਿ ਜਾ ਕੇ ਉਹਨੂੰ ਮਿਲੀਏ, ਉਹਦੇ ਚੱਲ ਕੇ ਦਰਸ਼ਨ ਕਰੀਏ।
ਹੈ ਕਰਾਮਾਤੀ ਬੰਦਾ ਆਇਆ।
ਕਰਾਮਾਤੀ ਬੰਦਾ ਆਇਆ ਹੈ,
ਲਿਓ ਗੋ ਲੜਾਈ ਸੋ ਹਰਾਏ।
ਮੈਂ ਉਹਨਾਂ ਲੜਾਈ ਕੀਤੀ, ਉਹਨੇ ਮੈਨੂੰ ਹਰਾ ਦੇਣਾ, ਇਹ ਵੀ ਸੋਚਿਆ ਵੀ ਜੇ ਲੜਿਆ ਤੇ ਮੈਨੂੰ ਹਰਾਵੇਗਾ,
ਕਿਆ ਜਾਣੋ ਫਿਰ ਕਰੇ ਕਿਆਏ।
ਜੇ ਮੈਂ ਲੜਿਆ ਤੇ ਖਬਰੇ ਕੀ ਕਰਿਓ, ਜੇ ਮੈਂ ਹਾਰ ਗਿਆ ਤੇ ਫਿਰ ਖਬਰੇ ਕੀ ਕਰ ਦੇਵੇ।
ਜਾਂ ਬੰਦਾ ਤੋ ਕਰਤ ਚੜਾਈ।
ਕਿਉਂਕਿ ਜਿੱਥੇ ਬਾਬਾ ਬੰਦਾ ਸਿੰਘ ਜੀ ਚੜਾਈ ਕਰਕੇ ਜਾਂਦੇ ਸਨ,
ਮੋਹਰੇ ਉਤਰੇ ਉਹ ਰਾਜਾ ਆਈ,
ਤੇ ਉੱਥੇ ਕੋਈ ਕਿਲਾ ਅੜਦਾ ਹੀ ਨਹੀਂ ਸੀ ਅੱਗੇ। ਰਾਜੇ ਨੇ ਮੰਡੀ ਦੇ ਨੇ ਰਾਜੇ ਸਿੱਧ ਸੈਨ ਨੇ ਆਖਿਆ ਵੀ ਜਿੱਧਰ ਬੰਦਾ ਚੱਲ ਕੇ ਆਉਂਦਾ ਹੈ, ਇਹ ਅੱਗੋਂ ਪਹੁੰਚਿਆ ਮਿਲਣ ਵਾਸਤੇ।
ਬੰਦੇ ਪੈਦੇ ਕੱਲ ਵਕੀਲ।
ਇਹਨੇ ਆਪਣੇ ਵਕੀਲ ਭੇਜੇ ਬਾਬਾ ਜੀ ਦੇ ਕੋਲ ਗੱਲ ਕਰਨ ਨੂੰ।
ਮਿਲਣ ਆਇਓ ਮੈਂ ਤੋਏ ਬਿਨ ਢੀਲ।
ਤੇ ਵਕੀਲਾਂ ਨੂੰ ਸੁਨੇਹਾ ਭੇਜਿਆ ਬਾਬਾ ਜੀ ਦੇ ਕੋਲ ਕਿ ਬਾਬਾ ਬੰਦਾ ਸਿੰਘ ਜੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਤੁਹਾਨੂੰ ਬਿਨਾਂ ਢਿੱਲ ਤੋਂ ਮਿਲਣ ਆਇਆ ਹਾਂ।
ਮੈਂ ਸਿੱਖ ਤੋਂ ਗੁਰੂ ਨਾਨਕ ਘਰ ਕੋ।
ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿੱਖ ਹਾਂ, ਕਲਗੀਧਰ ਦੇ ਚਰਨਾਂ ਦਾ ਸੇਵਕ ਹਾਂ।
ਮੈਂ ਦਿਓ ਚੜਾਵੋ ਬੈਠੋ ਤੁਰ ਕੋ।
ਮੈਂ ਤਾਂ ਮੁੱਢ ਤੋਂ ਗੁਰੂ ਘਰ ਚ ਚੜਾਵਾ ਹਾਜ਼ਰ ਕਰਦਾ। ਇਹ ਆਨੰਦਪੁਰ ਸਾਹਿਬ ਜਦੋਂ ਸਤਿਗੁਰੂ ਜੀ ਬਿਰਾਜੇ ਸਨ, ਮੰਡੀ ਦਾ ਰਾਜਾ ਅਕਸਰ ਮਹਾਰਾਜ ਜੀ ਕੋਲ ਨਜ਼ਰਾਨੇ ਭੇਜਦਾ ਸੀ, ਸੇਵਾ ਕਰਦੇ ਸਤਿਗੁਰਾਂ ਦੇ ਘਰ ਦੀ। ਕਹਿਣ ਲੱਗਾ ਕਿ ਮੈਂ ਤਾਂ ਸਤਿਗੁਰਾਂ ਦੇ ਘਰ ਦਾ ਮੁੱਢ ਤੋਂ ਸਿੱਖ ਹਾਂ।
ਟਕੇ ਪਾਤਸ਼ਾਹੀ ਮੈਥੋਂ ਲਿਓ।
ਜਿਹੜੇ ਮੈਂ ਬਾਦਸ਼ਾਹ ਕੋਲ ਟਕੇ ਭੇਜਦਾ ਮਾਮਲਾ ਦਿੱਲੀ, ਕਹਿੰਦਾ ਉਹ ਹੁਣ ਮੈਂ ਤੁਹਾਨੂੰ ਭੇਟ ਕਰ ਦਿੰਦਾ, ਮੈਂ ਤੁਹਾਡੀ ਅਧੀਨਗੀ ਮੰਨ ਲੈਂਦਾ, ਉਹ ਟਕੇ ਮੈਂ ਤੁਹਾਡੇ ਕੋਲ ਹਾਜ਼ਰ ਕਰ ਦਿੰਨਾ।
ਮੋਕੋ ਆਪਣੋ ਸਿੱਖ ਬਣਿਓ।
ਮੈਨੂੰ ਵੀ ਆਪਣਾ ਸੇਵਕ ਹੀ ਜਾਣੋ, ਪੰਥ ਦਾ ਮੈਂ ਸੇਵਾਦਾਰ ਹਾਂ।
ਦੋਹਰਾ ਆਪ ਚੜਾਵੋ ਲੈ ਅੱਗੇ ਬੰਦੇ ਮਿਲੋ ਆਏ।
ਏਦਾਂ ਬਾਬਾ ਜੀ ਨੇ ਹਾਮੀ ਭਰੀ ਵੀ ਮੰਡੀ ਦਾ ਰਾਜਾ ਬੇਫਿਕਰ ਹੋ ਕੇ ਆਵੇ, ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ। ਤੋ ਰਾਜਾ ਮੰਡੀ ਸਿੱਧ ਸੈਨ ਕੁਝ ਚੜਾਵਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਗੇ ਆ ਕੇ ਮਿਲਿਆ।
ਤਬ ਬੰਦੇ ਖੁਸ਼ੀਆਂ ਦਈ ਸੋ ਲਿਓ ਗੱਲ ਲਾਏ।
ਬਾਬਾ ਜੀ ਬੰਦਾ ਸਿੰਘ ਜੀ ਨੇ ਖੁਸ਼ੀਆਂ ਕੀਤੀਆਂ ਤੇ ਗੱਲ ਵੱਕੜੀ ਚ ਲੈ ਕੇ ਰਾਜੇ ਸਿੱਧ ਸੈਨ ਨੂੰ ਮਿਲਿਆ। ਸਤਿਕਾਰ ਇਸ ਕਰਕੇ ਵੀ ਕੀਤਾ ਕਿ ਇਸ ਰਾਜੇ ਸਿੱਧ ਸੈਨ ਨੇ ਕਲਗੀਧਰ ਦੇ ਦਰਸ਼ਨ ਕੀਤੇ ਹੈ ਔਰ ਦਸਵੇਂ ਪਾਤਸ਼ਾਹ ਦੀ ਸੇਵਾ ਨਿਭਾਈ ਹੈ ਇਹਨੇ। ਇਸ ਕਰਕੇ ਸਤਿਕਾਰ ਕੀਤਾ ਬਾਬਾ ਬੰਦਾ ਸਿੰਘ ਜੀ ਨੇ।
ਜੋ ਭਾਈ ਬੰਦੇ ਕਹਿਓ ਸੁਨ ਸੁਧ ਸੈਨ ਰਾਜਾ।
ਬਾਬਾ ਬੰਦਾ ਸਿੰਘ ਜੀ ਬੋਲੇ, ਹੇ ਰਾਜਾ ਸਿੱਧ ਸੈਨ ਜੀ ਸੁਣੋ।
ਤੁਮ ਦੇਸ਼ੋ ਨੈ ਹੋ ਗੋ ਬੇ ਰਾਜਾ।
ਕਹਿੰਦੇ ਤੇਰਾ ਦੇਸ਼ ਕਦੇ ਬੇ ਰਾਜਾ ਨਹੀਂ ਹੋਵੇਗਾ, ਯਾਨੀ ਕਿ ਤੇਰੇ ਜਿਹੜੇ ਵਾਰਸ ਨੇ ਰਾਜੇ ਉਹ ਅੱਗੇ ਬਣੇ ਰਹਿਣਗੇ ਇਸ ਦੇਸ਼ ਦੇ, ਤੇਰਾ ਦੇਸ਼ ਬੇਰਾਜਾ ਨਹੀਂ ਹੋਵੇਗਾ।
ਰਹੇ ਨਹੀਂ ਤੋਏ ਦੁਖੀ ਸੁਖਾਲੋ।
ਤੇਰਾ ਜਿਹੜਾ ਦੁਖੀ ਹੋਵੇਗਾ ਸੁਖੀ ਨਾ ਰਹੇਗਾ, ਇਹ ਵੀ ਕਿਹਾ ਤੇਰਾ ਦੁਖੀ ਕਦੇ ਸੁਖੀ ਨਾ ਰਹੇਗਾ।
ਨੈ ਪਰ ਹੈ ਤੋਏ ਦੇਸ਼ ਕੋ ਕਾਲੋ।
ਤੇਰੇ ਦੇਸ਼ ਵਿੱਚ ਕਦੇ ਕਾਲ ਨਹੀਂ ਪਵੇਗਾ ਜਿੰਨੀ ਚਿਰ ਤੂੰ ਰਹੇਗਾ, ਤੇਰੇ ਦੇਸ਼ ਵਿੱਚ ਕਦੇ ਕਾਲ ਵੀ ਨਹੀਂ ਪਵੇਗਾ, ਇਹ ਸਾਡਾ ਬਚਨ ਹੈ।
ਜੋ ਕੁਛ ਹੋਵੋਗੋ ਤੁਮ ਕੋ ਲੋੜ।
ਜੋ ਕੁਝ ਵੀ ਤੈਨੂੰ ਲੋੜ ਹੋਵੇਗੀ, ਤੈਨੂੰ ਇੱਛਾ ਹੋਵੇਗੀ।
ਰੱਖ ਪੁਸਤਕ ਸਭ ਕੰਮ ਹੋਏ ਤੋਰ।
ਬਾਬਾ ਜੀ ਕੋਲੋਂ ਪੁਸਤਕ ਸੀ ਉਹੀ ਕਰਾਮਾਤਾਂ ਵਾਲੀ ਜਿਹੜੀ ਇਹਨਾਂ ਦੇ ਅਲੂਣੀਏ ਸਾਧ ਔਗੜਨਾਥ ਨੇ ਇਹਨਾਂ ਨੂੰ ਦਿੱਤੀ ਸੀ। ਉਹ ਪੁਸਤਕ ਕਹਿੰਦੇ ਆਹ ਪੁਸਤਕ ਮੈਂ ਤੈਨੂੰ ਦੇਨਾ, ਤੂੰ ਮੇਰਾ ਪਿਆਰਾ, ਇਹ ਰੱਖ ਲੈ, ਕਈ ਕਿਸੇ ਵੀ ਵਸਤ ਦੀ ਤੈਨੂੰ ਲੋੜ ਹੋਵੇ ਉਹ ਇਹਦੇ ਤੋਂ ਤੈਨੂੰ ਪੂਰੀ ਹੋ ਜਾਏਗੀ।
ਹੈ ਵਿਦਿਆ ਸਭ ਇਸ ਕੇ ਮਾਏ।
ਇਹਦੇ ਵਿੱਚ ਸਾਰੀ ਵਿਦਿਆ ਹੈ।
ਜੋ ਚਾਹੋ ਸੋ ਲਿਓ ਕਮਾਏ।
ਤੇਰੇ ਤੇ ਨਿਰਭਰ ਹੈ ਵੀ ਤੂੰ ਕਮਾਈ ਕਰ ਲੈ, ਇਹਦੇ ਵਿੱਚੋਂ ਜਿਹੜੀ ਤੈਨੂੰ ਚਾਹੀਦੀ ਹੈ ਵਿਦਿਆ ਉਹ ਕਮਾ ਲੈ।
ਦੋਹਰਾ ਉਸ ਪੁਸਤਕ ਕੋ ਇੱਕ ਪੱਤਰੋ ਉਸ ਮਾਈ ਹੱਥ ਆਏ।
ਹੁਣ ਭਾਈ ਰਤਨ ਸਿੰਘ ਜੀ ਉਸ ਪੁਸਤਕ ਦਾ ਥੋੜਾ ਜਿਹਾ ਵੇਰਵਾ ਦੇਣ ਲੱਗੇ ਨੇ। ਕਹਿੰਦੇ ਉਸ ਪੁਸਤਕ ਦਾ ਕੋਈ ਇੱਕ ਕਾਗਜ਼ ਬਾਬਾ ਬੰਦਾ ਸਿੰਘ ਜੀ ਦੀ ਘਰ ਵਾਲੀ ਸੀ ਉਹਦੇ ਹੱਥ ਲੱਗਾ ਸੀ। ਹਾਂਜੀ,
ਜਿਨ ਬਾਬੇ ਸਾਹਿਬ ਸਿੰਘ ਕੋ ਦੀਨੋ ਪਰਚੋ ਲਗਾਏ।
ਉਹਨੇ ਪਰਚੇ ਦੀ ਸਾਧਨਾ ਕੀਤੀ ਸੀ ਉਹਦੀ ਮਾਈ ਨੇ, ਯਾਨੀ ਕਿ ਬਾਬੇ ਬੰਦਾ ਸਿੰਘ ਦੀ ਜਿਹੜੀ ਘਰ ਵਾਲੀ ਸੀ ਉਹਦੇ ਕੋਲੋਂ ਪਰਚਾ ਆ ਗਿਆ। ਇੱਕ ਕਾਗਜ਼ ਕਿਤਾਬ ਦਿੱਤੀ ਸੀ ਮੰਡੀ ਦੇ ਰਾਜ, ਉਹਦੇ 'ਚੋਂ ਇੱਕ ਪੇਜ ਉਹ ਬਾਬਾ ਜੀ ਦੀ ਘਰ ਵਾਲੀ ਨੂੰ ਮਿਲਿਆ। ਉਹਨੇ ਉਹ ਕਮਾਇਆ ਅਤੇ ਬਾਅਦ ਵਿੱਚ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲੇ ਬੜੇ ਮਹਾਨ ਮਹਾਂਪੁਰਸ਼ ਹੋਏ, ਮਹਾਨ ਬੰਦਗੀ ਦੇ ਰੰਗ ਵਿੱਚ ਰੰਗੇ ਗੁਰੂ ਨਾਨਕ ਸਾਹਿਬ ਦੇ ਅੰਸ਼ ਵੰਸ਼ 'ਚ। ਕਹਿੰਦੇ ਉਸ ਪੱਤਰੇ ਦੀ ਇੱਕ ਕਰਾਮਾਤ ਉਹ ਬਾਬਾ ਸਾਹਿਬ ਸਿੰਘ ਨੇ ਵੀ ਵੇਖੀ ਸੀ, ਬੇਦੀ ਸਾਹਿਬ ਨੇ। ਭਾਈ ਰਤਨ ਸਿੰਘ ਜੀ ਉਹਦਾ ਵੇਰਵਾ ਦੇ ਰਹੇ ਨੇ ਵੀ ਇੱਦਾਂ ਹਵਾ 'ਚ ਨਹੀਂ ਸੁਣਾਈ ਵੀ ਉਹ ਕਿਤਾਬ ਹੈ ਸੀ ਕਿ ਨਹੀਂ ਸੀ। ਕਹਿੰਦੇ ਸੀਗੀ, ਉਹਦੇ ਵਿੱਚੋਂ ਇੱਕ ਪੱਤਰੇ ਦੀ ਕੋਈ ਕਰਾਮਾਤ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਹੋਣਾ ਨੇ ਜੋ ਊਨਾ ਸਾਹਿਬ ਵਾਲੇ ਸਨ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ 'ਚੋਂ ਉਹਨਾਂ ਨੇ ਵੇਖੀ ਸੀ। ਉਸ ਮਾਈ ਕੇ
ਜੋ ਪਈ ਉਸ ਮਾਈ ਕੋ ਇਮ ਹੱਥ ਆਈ।
ਕਹਿੰਦੇ ਜਿਹੜੇ ਉਹ ਬਾਬੇ ਬੰਦੇ ਦੀ ਜਿਹੜੀ ਉਹ ਘਰ ਵਾਲੀ ਸੀ ਉਹਦੇ ਹੱਥ ਵਿੱਚ ਕਹਿੰਦੇ ਇੱਕ ਪੱਤਰ ਆਇਆ।
ਬੰਦੇ ਨਾਰੀ ਉਨ ਟਹਿਲ ਕਮਾਈ।
ਕਿਉਂਕਿ ਉਹਨੇ ਟਹਿਲ ਕੀਤੀ ਸੀ, ਸੇਵਾ ਕੀਤੀ ਸੀ ਤੇ ਉਹਦੇ ਚੋਂ ਇੱਕ ਪੱਤਰਾ ਉਹਨੂੰ ਮਿਲਿਆ ਸੀ।
ਹੋਤੀ ਬੰਦੇ ਨਾਰੀ ਕਿਤੇ ਜੇਜੋਵਾਲ।
ਕਹਿੰਦੇ ਜੇਜੋਵਾਲ ਦੀ ਜਿਹੜੀ ਰਿਆਸਤ ਸੀ ਉਸ ਰਿਆਸਤ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਦੀ ਘਰ ਵਾਲੀ ਫਿਰਦੀ ਸੀ।
ਤੈ ਕਰੀ ਸੇਵਾ ਥੀ ਰੋੜੀ ਚੱਲ।
ਉਹਨੇ ਵੀ ਸੇਵਾ ਕੀਤੀ ਸੀ ਪੰਥ ਦੀ ਜਿੱਥੇ ਪੰਥ ਇਕੱਠਾ ਹੋਇਆ ਸੀ।
ਦੋਹਰਾ ਬੰਦੇ ਨਾਰੀ ਕੋ ਪਰਚੋ ਇੱਕ ਮੈਂ ਦਿਓ ਲਿਖਾਏ।
ਬੰਦੇ ਦੀ ਜਿਹੜੀ ਉਹ ਨਾਰੀ ਸੀ ਘਰ ਵਾਲੀ ਉਹਨੇ ਵੀ ਇੱਕ ਕਰਾਮਾਤ ਉਸ ਪਰਚੇ ਨਾਲ ਵਿਖਾਈ ਸੀ। ਕਹਿੰਦੇ ਮੈਂ ਉਹਦਾ ਵੀ ਇੱਥੇ ਜ਼ਿਕਰ ਕਰ ਦਿੰਨਾ।
ਔਰ ਅਨੇਕ ਪਰਚੇ ਲਿਖੇ ਗ੍ਰੰਥ ਵੱਡੋ ਵੱਧ ਜਾਏ।
ਪਰਚੇ ਤਾਂ ਹੋਰ ਵੀ ਬਹੁਤ ਨੇ ਤੇ ਗ੍ਰੰਥ ਵੱਧ ਜਾਏਗਾ। ਕਹਿੰਦੇ ਮੈਂ ਇੱਕ ਪਰਚਾ ਜਿਵੇਂ ਉਹਨੇ ਵਿਖਾਇਆ ਸੀ ਕਰਾਮਾਤ ਉਹ ਵਿਖਾਉ ਤੁਹਾਨੂੰ ਸੁਣਾਉਂਦਾ ਹਾਂ।
ਜੋ ਭਾਈ ਜੇ ਜੋਵਾਲ ਜਸਵਾਲ ਹੁਤ ਰਾਜਾ,
ਕਹਿੰਦੇ ਜੇਜੋਵਾਲ ਰਿਆਸ ਦਾ ਇੱਕ ਰਾਜਾ ਸੀ ਕਟੋਚ, ਉੱਥੋਂ ਰਾਜਾ ਜਸਵਾਲ, ਜੇਜੋਵਾਲ ਤੇ ਜਸਵਾਲ ਦਾ ਰਾਜਾ ਸੀ।
ਬਿਨ ਪੁੱਤਰਾਂ ਸੋ ਜਾਤੇ ਅਕਾਜਾ,
ਉਹਦੇ ਘਰ ਪੁੱਤ ਨਹੀਂ ਸੀ, ਰਾਜ ਸੀ ਰਾਜੇ ਜਸਵਾਲੀਏ ਕੋਲ, ਜੇਜੋਵਾਲ ਦੇ ਇਲਾਕੇ ਚ ਰਾਜ ਕਰਦਾ ਸੀ, ਪਰ ਉਹਦੇ ਘਰ ਵਿੱਚ ਪੁੱਤ ਨਹੀਂ ਸੀ।
ਰਾਜਾ ਪੰਡੋਰੀ ਮਹੰਤੈ ਟਿਗ ਗਏ,
ਉੱਥੇ ਕੋਈ ਪੰਡੋਰੀ ਵਾਲਾ ਬੜਾ ਵੱਡਾ ਮਹੰਤ ਸਦਾਉਂਦਾ ਸੀ, ਪੰਡੋਰੀ ਪਿੰਡ ਹੈ ਨਾ, ਪੰਡੋਰੀ ਦਾ ਰਹਿਣ ਵਾਲਾ ਇੱਕ ਚੰਗਾ ਕੋਈ ਮਹੰਤ ਸੀ, ਰਾਜਾ ਉਹਦੇ ਕੋਲ ਗਿਆ।
ਉਸ ਕੋ ਕਾਜ ਨਾ ਉਸ ਤੇ ਪਇਓ,
ਮੇਰੇ ਘਰ ਪੁੱਤ ਨਹੀਂ, ਤੂੰ ਹੀ ਮੇਰੇ ਵਾਸਤੇ ਕੋਈ ਮੰਤਰ ਤੰਤਰ ਪੜ। ਕਹਿੰਦੇ ਉਹ ਮੰਤ ਵੀ ਉਹਦੀ ਕਾਮਨਾ ਪੂਰੀ ਨਹੀਂ ਕਰ ਸਕਿਆ ਪੰਡੋਰੀ ਵਾਲਾ।
ਹੁਤ ਵਡਭਾਗ ਸਿੰਘ ਕਰ ਗੁਰੇ ਆਣੀ,
ਉਧਰ ਬਾਬਾ ਵਡਭਾਗ ਸਿੰਘ ਜੀ ਜਿਹੜੇ ਧੀਰ ਮੱਲ ਦੀ ਅੰਸ਼ ਬੰਸ਼ ਵਿੱਚੋਂ ਸਨ, ਉਹਨਾਂ ਦੀ ਘਰਵਾਲੀ ਸੀ, ਗੁਰਿਆਣੀ ਦਾ ਮਤਲਬ ਉਹਦੀ ਘਰਵਾਲੀ।
ਤਾਂ ਕੱਲੀ ਉਸ ਰਾਜੇ ਰਾਣੀ,
ਰਾਜੇ ਜਸਵਾਲੀਏ ਨੇ ਆਪਣੀ ਰਾਣੀ ਉਹਦੇ ਕੋਲ ਭੇਜੀ,
ਔਰ ਅਨੇਕ ਸਿੱਧਨ ਕਰ ਗਈ,
ਉੱਥੋਂ ਵੀ ਉਹਦੀ ਕਾਮਨਾ ਪੂਰੀ ਨਹੀਂ ਹੋਈ, ਹੋਰ ਬੜੇ ਬੜੇ ਸਿੱਧਾਂ ਦੇ ਕੋਲ ਉਹਨੇ ਜਾ ਕੇ ਪੁਕਾਰਾਂ ਕੀਤੀਆਂ।
ਔਲਾਦ ਨਾ ਉਨਕੋ ਕਿਸ ਤੈ ਆਈ,
ਜਦੋਂ ਵੀ ਰਾਜੇ ਜਸਵਾਲੀਏ ਦੀ ਘਰਵਾਲੀ ਨੂੰ ਔਲਾਦ ਨਹੀਂ ਮਿਲੀ,
ਉਨਕੀ ਚਿੰਤ ਨਾ ਕਿਨੇ ਮਿਟਾਈ,
ਉਹਦੀ ਚਿੰਤਾ ਕਿਸੇ ਨੇ ਫਿਕਰ ਦੂਰ ਨਹੀਂ ਕੀਤਾ।
ਐ ਨਿਸ ਚਿੰਤਾ ਉਸ ਜੀਓ ਖਾਈ,
ਰਾਤ ਦਿਨ ਚਿੰਤਾ ਉਹਨੂੰ ਅੰਦਰੋਂ ਖਾਈ ਜਾਂਦੀ ਆ ਵੀ ਮੇਰਾ ਰਾਜ ਭਾਗ ਕੌਣ ਸਾਂਭੇਗਾ ਮੇਰੇ ਤੋਂ ਬਾਅਦ।
ਬੜੇ ਹੰਦੇ ਸੋ ਯੇ ਜਗ ਮਾਏ,
ਇਹ ਬੜਾ ਵੱਡਾ ਅੰਦੇਸਾ ਜਗਤ ਵਿੱਚ,
ਬਿਨ ਔਲਾਦ ਘਰ ਬਿਰਥੇ ਜਾਏ,
ਤੇ ਔਲਾਦ ਨਾ ਹੋਵੇ ਤੇ ਘਰ ਕਹਿੰਦੇ ਸਾਹਮਣੇ ਨੇ ਬਾਅਦ ਵਿੱਚ।
ਦੋਹਰਾ ਉਹਾ ਕਿਸੇ ਨੇ ਆਏ ਕਈ, ਇੱਕ ਬੰਦੇ ਨਾਰੇ ਅਖਾਏ,
ਰਾਜੇ ਜਸਵਾਲੀਏ ਨੂੰ ਆ ਕੇ ਕਿਸੇ ਨੇ ਦੱਸ ਪਾਈ ਕਿ ਰਾਜਾ ਕਿ ਜੇਜੋਵਾਲ ਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਨਾਰ ਰਹਿੰਦੀ ਘਰਵਾਲੀ, ਉਹ ਬੜੀ ਕਰਾਮਾਤੀ ਹੈ, ਵੀ ਤੂੰ ਅਨੇਕਾਂ ਥਾਈ ਗਿਆ, ਜੇ ਉਹਦੇ ਕੋਲ ਵੀ ਆਪਣੀ ਰਾਣੀ ਨੂੰ ਭੇਜੇ ਤੇ ਹੋ ਸਕਦਾ ਤੇਰੀ ਕਾਮਨਾ ਪੂਰੀ ਹੋ ਜਾਏ।
ਜੋ ਮੁਖ ਤੇ ਵੈ ਬਚ ਕਹੇ ਸੋ ਨਾ ਬਿਰਥ ਹੋ ਜਾਏ,
ਉਹ ਜੋ ਮੂੰਹੋਂ ਕਹਿੰਦੀ ਆ ਉਹਦਾ ਬਚਨ ਪੂਰਾ ਹੋ ਜਾਂਦਾ।
ਚੋ ਪਈ ਤੋ ਉਨ ਸੁਨਤ ਐਸ ਚੇਤੇ ਆਈ,
ਸੁਣ ਕੇ ਉਹਦੇ ਮਨ ਚ ਇਸ ਤਰ੍ਹਾਂ ਖਿਆਲ ਆਇਆ,
ਜਿਮ ਅਤੇ ਪਿਆਸੇ ਨੀਰ ਦਿਸਈ,
ਜਿਵੇਂ ਪਿਆਸੇ ਨੂੰ ਪਾਣੀ ਦਿਸ ਜਾਏ, ਏਦਾਂ ਆਸ ਬੱਜ ਗਈ।
ਪਰ ਉਨ ਕੋ ਬੋ ਸੋਚੈ ਹੋਈ,
ਪਰ ਮਨ ਚ ਸੋਚਦਾ
ਕਿ ਮਹਾਮ ਉਸੇ ਮਿਲਾਵੇ,
ਮੇਰਾ ਉਹਦੇ ਨਾਲ ਮਿਲਾਪ ਕਿਵੇਂ ਹੋਵੇ, ਕਿਵੇਂ ਮਿਲਾ।
ਦੋਹਰਾ ਢੂੰਡ ਪਾਲ ਸੋ ਤੈ ਪੂਜੀ, ਜੈ ਹੁਤੀ ਬੰਦੇ ਜੀ ਸੋਏ,
ਰਾਜੇ ਦੀ ਰਾਣੀ ਨੇ ਭਾਲ ਕੀਤੀ ਵੀ ਪਤਾ ਲੱਗਾ ਕਿ ਜਿੱਥੇ ਬੰਦਾ ਬਹਾਦਰ ਦੀ ਨਾਰ ਘਰ ਵਾਲੀ ਸੀ ਉੱਥੇ ਗਈ।
ਜਾਏ ਚੜਾਵਾ ਉਨ ਤਰਿਓ ਆਗੇ ਰਹੀ ਖਲੋਏ,
ਜਾ ਕੇ ਚੜਾਵਾ ਹਾਜ਼ਰ ਕੀਤਾ ਤੇ ਹੱਥ ਜੋੜ ਕੇ ਖਲੋ ਗਈ।
ਜੋ ਪਈ ਤਉ ਸੰਤਨੀ ਐਸੇ ਉਚਾਰਾ,
ਉਹ ਵੀ ਸੰਤ ਬਣੀ ਹੋਈ ਸੀ, ਉਹਨੇ ਅੱਗੋਂ ਬਚਨ ਕਿਹਾ,
ਹਮ ਲਾਇਕ ਕਿਆ ਕੰਮ ਤੁਹਾਰਾ,
ਰਾਣੀ ਸਾਡੇ ਲਾਇਕ ਕੀ ਕੰਮ ਹੈ ਤੇਰਾ, ਤੂੰ ਆਈ ਹੈ,
ਬੜੇ ਮਹੰਤ ਗੁਰੂਨ ਪੈ ਜਾਓ,
ਵੱਡੇ ਮਹੰਤਾਂ ਗੁਰੂਆਂ ਪੀਰਾਂ ਕੋਲ ਜਾ, ਸਾਡੇ ਕੋਲ ਕੀ ਲੈਣ ਆਈ ਹੈ ਫਕੀਰਾਂ ਕੋਲ,
ਹਮ ਗਰੀਬਨ ਤੇ ਤੁਮ ਕਿਆ ਚਾਹੋ,
ਸਾਡੇ ਵਰਗੇ ਗਰੀਬਾਂ ਕੋਲੋਂ ਕੀ ਚਾਹੁੰਦੀ ਹੈ ਤੈ,
ਉਨਹੀ ਕੀ ਤੁਮ ਸੇਵਾ ਕਰੋ,
ਆ ਕੇ ਵੱਡੇ ਵੱਡੇ ਸਾਧ ਮਹਾਤਮਾ ਨੇ ਉਹਨਾਂ ਦੀ ਸੇਵਾ ਕਰ,
ਨਹੀਂ ਆਗੇ ਚੜਤੀ ਤਰ,
ਕੋਲੀ ਜਾ ਕੇ ਚੜਾਵਾ ਚੜਾ,
ਨਹੀਂ ਕੋਬੋ ਦਰਬ ਪਿਆਰੀ,
ਪੈਸਾ ਉਹਨਾਂ ਨੂੰ ਪਿਆਰਾ, ਤੁਹਾਡੇ ਵਰਗੇ ਰਾਜਿਆਂ ਦੇ ਕੋਲੋਂ ਉਹਨਾਂ ਨੇ ਪੈਸਾ ਲੈਣਾ ਹੁੰਦਾ।
ਅਸੀਂ ਰੁੱਖੀ ਮਿੱਸੀ ਖਾਏ ਸੁਖਾਰੀ,
ਅਸੀਂ ਤਾਂ ਰੁੱਖੀ ਮਿੱਸੀ ਖਾ ਕੇ ਪਾਣੀ ਠੰਡਾ ਪੀਣ ਵਾਲੇ ਆ।
ਦੋਹਰਾ ਯੋ ਸੁਨ ਰਾਣੀ ਦੁਆ ਉਸੇ ਗੈ ਪਦ ਪਰੀ ਲਪਟਾਏ,
ਬਾਬਾ ਬੰਦਾ ਸਿੰਘ ਜੀ ਦੀ ਘਰਵਾਲੀ ਨੇ ਬਚਨ ਕਹੇ ਤੇ ਰਾਣੀ ਨੇ ਦੋਵੇਂ ਚਰਨ ਫੜ ਲਏ ਉਹਦੇ, ਚਰਨ ਪਕੜ ਕੇ ਸਿਰ ਧਰ ਕੇ ਪੈਰਾਂ ਤੇ,
ਹੱਸ ਕਰ ਬਚਨ ਸੋ ਕਰ ਦਿਓ ਮਾਲਕ ਆਸ ਆਸ ਪੁਜਾਏ,
ਮੈਨੂੰ ਪੁੱਤਰ ਦੀ ਦਾਤ ਚਾਹੀਦੀ ਹੈ। ਅਖੀਰ ਨੇ ਫਿਰ ਉਹਨੇ ਹੱਸ ਕੇ ਨਾ ਕਹਿ ਦਿੱਤਾ, ਕਹਿੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਤੇਰੀ ਆਸ ਪੂਰੀ ਕਰਨਗੇ, ਮਾਲਕ ਤੇਰੀ ਆਸ ਪੂਰਨ ਕਰਨਗੇ।
ਚੋ ਪਈ ਦੋਵਨ ਕੈ ਸਿਰ ਹੱਥ ਲਗਾਏ।
ਰਾਜਾ ਵੀ ਨਾਲ ਆਇਆ ਹੋਇਆ ਦੋਵਾਂ ਦੇ ਸਿਰ ਤੇ ਹੱਥ ਧਰਿਆ,
ਦੋਵਨ ਆਦਰ ਸਹਿਤ ਉਠਾਏ,
ਸਤਿਕਾਰ ਨਾਲ ਦੋਵਾਂ ਨੂੰ ਉਠਾਇਆ।
ਇਸੀ ਬਰਸੋਨ ਅੰਦਰ ਬਿਤਾਇਓ,
ਇਸੇ ਸਾਲ
ਸਤ ਬੰਦੇ ਬਚਨ ਦੋ ਬਾਲਕ ਖਿਡਾਓ।
ਬਚਨ ਕੀਤਾ ਵੀ ਇਸੇ ਸਾਲ ਵਿੱਚ ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸੱਤ ਹੈ, ਪ੍ਰਣ ਹੈ, ਇਸੇ ਸਾਲ ਤੁਹਾਡੇ ਘਰ ਬੱਚਾ ਖੇਡੇਗਾ, ਪੁੱਤ ਖੇਡੇਗਾ।
ਦੋਹਰਾ ਖੁਸ਼ੀਅਨ ਸੋਵੈ ਘਰ ਗਈ, ਪੁਜੀ ਰਾਜੇ ਟਿਗ ਜਾਏ।
ਰਾਣੀ ਘਰ ਗਈ ਤੇ ਘਰ ਵਿੱਚ ਖੁਸ਼ੀਆਂ ਮਨਾਈਆਂ।
ਆਸਾਵੰਤੀ ਦੋਏ ਪਈ ਸੁਤ ਇਕਈ ਨਿਸ ਦੋਏ ਜਾਏ।
ਦੋ ਰਾਣੀਆਂ ਸੀ, ਦੋਵਾਂ ਦੇ ਸਿਰ ਤੇ ਹੱਥ ਧਰਿਆ ਸੀ। ਕਹਿੰਦੇ ਗੁਰੂ ਸਾਹਿਬ ਜੀ ਦੀ ਕਲਾ ਵਰਤੀ ਕਿ ਦੋਨਾਂ ਰਾਣੀਆਂ ਦੇ ਘਰ ਸਮਾਂ ਪਾ ਕੇ ਇੱਕੋ ਰਾਤ ਨੂੰ ਦੋ ਪੁੱਤਰਾਂ ਨੇ ਜਨਮ ਲਿਆ।
ਅਬਰਹਾਜ ਸਿੰਘ ਜਗ ਰੂਪ ਸਿੰਘ ਧਰਿਓ ਉਨਕੋ ਨਾਏ।
ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਰੱਖਿਆ ਅਬਰਹਾਜ ਸਿੰਘ ਤੇ ਦੂਜੇ ਦਾ ਨਾਮ ਰੱਖਿਆ ਜਗਰੂਪ ਸਿੰਘ।
ਔਰ ਬਾਤ ਬੋਤੀ ਲਿਖੀ ਗ੍ਰੰਥ ਬੜੋ ਹੋਏ ਜਾਏ।
ਸਾਰੀ ਬਾਤ ਲਿਖੀਏ ਤੇ ਵਿਸਥਾਰ ਹੋ ਜਾਏਗਾ। ਕਹਿੰਦੇ ਮੈਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਿਹੜੀ ਉਹ ਕਿਤਾਬ ਸੀ ਉਹਦੀ ਥੋੜੀ ਜਿਹੀ ਕਰਾਮਾਤ ਦੱਸੀ ਉਹਦੀ। ਅੱਗੇ ਕਹਿੰਦੇ ਬਾਬੇ ਸਾਹਿਬ ਸਿੰਘ ਹੋਣਾ ਨੇ ਵੀ, ਬੇਦੀ ਸਾਹਿਬ ਹੋਣਾ ਨੇ ਵੀ ਵੇਖੀ ਸੀ। ਬਾਬਾ ਬੰਦਾ ਸਿੰਘ ਜੀ ਦੀ ਘਰਵਾਲੀ ਦੇ ਕੋਲ ਵੀ ਉਹ ਕਰਾਮਾਤ ਸੀਗੀ। ਕਹਿੰਦੇ ਇਸ ਕਰਕੇ ਥੋੜਾ ਜਿਹਾ ਵੇਰਵਾ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਦਾ ਇੱਥੇ ਦਿੱਤਾ, ਵਿਸਥਾਰ ਨਹੀਂ ਕੀਤਾ। ਬਾਬਾ ਜੀ ਜਿਵੇਂ ਅੱਗੇ ਕੁੱਲੂ ਨੂੰ ਵੱਧ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੁਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੁਰਨ ਹੇ ਸਰਬ ਮੈਂ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋ ਦਾਸਰ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਕੋਈ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲ
ਏਕ ਅੱਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰ ਨਿਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਪਾਰੇ ਉਤਾਰ ਨਿਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।